audience who doesn't know about the significance of the man who owns both Madison Square Garden and the Knicks.
Yeah, James Dolan is someone who made his money the old-fashioned way. He inherited it. That's one of his commonalities with Donald Trump. They have a very close relationship going back decades. Dolan and his son were both married at Mar-a-Lago. Dolan has given Trump untold amounts of money for his political campaigns. Dolan wants to lead a push to rename Penn Station, over which he has a lot of influence because of the presence of Madison Square Garden there. He wants to rename Penn Station after Donald Trump. They have had meetings about that. But that's not all they share. They share accusations of sexual assault and sexual battery and having unsafe work environments for women. That's something Dolan has paid a price for. Racism allegations, of course, plague both men, although calling them allegations for Donald Trump is a stretch, to say the least. And as I said, both children of wealth. So they have a tremendous amount of commonalities, but basically they're the commonality that exists when you have, I don't know how else to put it, but two rich jerks who are born on third base and act like they hit a triple.
And Dolan developing Madison Square Garden, the deals that have to be made, and this is with Trump?
This is with Trump. The idea is to move Madison Square Garden to be actually on top of Penn Station and to rename Penn Station after Donald Trump. That's the big plan. They have had meetings about this. This is not rumor. This is what Trump wants. People coming into Trump Station, and that's the authoritarian playbook if there ever was one. He needs to name as many things as possible after him now, because after he leaves, like with the Trump Kennedy Center, people are going to want to take those names down.
Well, I want to thank you, Dave Zirin, sports editor for The Nation magazine, host of the Edge of Sports podcast. His new article is headlined, "Not Even Trump Can Ruin the Next Moment," though he's reconsidered that.
Recanting.
And you're doing a live podcast tonight at
yes.
Shiloh's, your new bar in
yes.
Brooklyn.
In the Bed-Stuy neighborhood of Brooklyn. I'm doing a great event with 11-year NBA veteran Etan Thomas, where we're going to talk about all things sports and politics. So come out to Shiloh's if you want to have a good old time.
So Dave Zirin, who has now really nearly relocated to to New York, though he's in Washington as well. And we're going to be looking more at the World Cup in the coming days here on Democracy Now. That does it for the show. After tomorrow's show, I'm headed to Sheffield to the film festival in England. We'll be broadcasting from Sheffield Live, that broadcasts Democracy Now every day and has done so for years. And then we'll be at the Ireland Docks, Docks Ireland, the first film to show there. That's in Belfast. Then we'll be in Vermont on the weekend of Juneteenth, on June 18th in Burlington. And then we'll be in Brattleboro at the Latchis and in St. Johnsbury at Catamount Arts Center. Check our website at democracynow.org. I'm Amy Goodman with Juan Gonzalez for another edition of Democracy Now!
The opinions expressed in the preceding program were those of the participants and do not necessarily reflect those of the station.
Hi, this is Jay Arner, and you're listening to UMFM from Winnipeg.
ਹਾਂਜੀ ਸਵਾਗਤ ਹੈ ਜੀ ਪ੍ਰੋਗਰਾਮ ਵਿਰਸਾ ਵਸ਼ ਦੇ ਵਿੱਚ ਐਫ ਐਮ 101.5 ਤੇ ਤੁਹਾਡੇ ਲਈ ਪੰਜਾਬੀ ਬੋਲ ਦਾ ਪ੍ਰੋਗਰਾਮ ਹਰ ਮੰਗਲਵਾਰ 1 ਵਜੇ ਤੋਂ ਲੈ ਕੇ 2 ਵਜੇ ਤੱਕ ਤੁਹਾਡੇ ਨਾਲ ਰੂਬਰੂ ਕਰਦੇ ਹਾਂ। ਉਮੀਦ ਕਰਦੇ ਕਿ ਤੁਸੀਂ ਠੀਕ ਠਾਕ ਹੋਗੇ ਅਤੇ ਗਰਮੀਆਂ ਦਾ ਜਿਹੜਾ ਆਨੰਦ ਲੈ ਰਹੇ ਹੋਗੇ। ਅਤੇ ਗਰਮੀ ਜਿਹੜੀ ਆ ਮੈਨੀਟੋਬਾ ਦੇ ਵਿੱਚ ਪਿਛਲੇ ਕੁਛ ਦਿਨਾਂ ਤੋਂ ਕਾਫੀ ਪੀਕ 'ਤੇ ਚੱਲ ਰਹੀ ਆ। 30 ਡਿਗਰੀ ਦੇ ਆਸ ਪਾਸ ਜਿਹੜਾ ਤਾਪਮਾਨ ਆ ਉਹ ਰਹਿ ਰਿਹਾ ਅਤੇ ਧੁੱਪ ਬਹੁਤ ਜ਼ਿਆਦਾ ਤਿੱਖੀ ਹੁੰਦੀ ਆ। ਅੱਜ ਦਾ ਜਿਹੜਾ ਤਾਪਮਾਨ ਆ ਉਹ ਵੀ 30 ਡਿਗਰੀ ਤੱਕ ਜਾਊਗਾ। ਜ਼ਰੂਰ ਜੇ ਤੁਸੀਂ ਬਾਹਰ ਧੁੱਪ ਦੇ ਵਿੱਚ ਕੋਈ ਐਕਟੀਵਿਟੀ ਕਰ ਰਹੇ ਹੋ ਤਾਂ ਪ੍ਰੋਪਰ ਆਪਣੀ ਜਿਹੜੀ ਆ ਸਨਸਕ੍ਰੀਨ ਐਂਡ ਪਾਣੀ ਜਾਂ ਇਲੈਕਟ੍ਰੋਲਾਈਟ ਸੋਲਿਊਸ਼ਨ ਜੋ ਵੀ ਆ ਤੁਸੀਂ ਲੈਂਦੇ ਹੋ ਅਤੇ ਉਹ ਕੋਲ ਰੱਖੋ। ਇਨਵਾਇਰਮੈਂਟ ਕੈਨੇਡਾ ਵੱਲੋਂ ਵੀ ਜਿਹੜੀ ਆ ਹੀਟ ਵਾਰਨਿੰਗ ਜਿਹੜੀ ਆ ਉਹ ਇਸ਼ੂ ਕੀਤੀ ਗਈ ਆ। ਬਜ਼ੁਰਗਾਂ ਦੇ ਲਈ ਅਤੇ ਛੋਟੇ ਬੱਚਿਆਂ ਦੇ ਲਈ ਧੁੱਪ ਦੇ ਵਿੱਚ ਜਿਹੜਾ ਟਾਈਮ ਜਿਹੜਾ ਉਹਨੂੰ ਜਿੰਨਾ ਮਿਨੀਮਮ ਕਰ ਸਕਦੇ ਹੋ ਉਨਾ ਰੱਖੋ। ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਜਿਹੜਾ ਤਾਪਮਾਨ ਹੈ ਉਹ ਸ਼ੋ ਕਰ ਰਿਹਾ ਕਿ ਮੀਂਹ ਦੇ ਜਿਹੜੇ ਆਸਾਰ ਜਿਹੜੇ ਉਹ ਬਣ ਗਏ 3-4 ਦਿਨਾਂ ਦੇ ਲਈ। ਸੋ ਗਰਮੀ ਤੋਂ ਥੋੜ੍ਹੀ ਰਾਹਤ ਜ਼ਰੂਰ ਮਿਲੂਗੀ। ਜੂਨ ਦਾ ਮਹੀਨਾ ਚੱਲ ਰਿਹਾ ਜੀ, ਜੂਨ ਦਾ ਮਹੀਨਾ ਗਰਮੀ ਦੇ ਨਾਲ ਨਾਲ ਹੋਰ ਵੀ ਸਿੱਖ ਇਤਿਹਾਸ ਦੇ ਲਈ ਗੱਲ ਕਰੀਏ ਜਾਂ ਪੰਜਾਬੀ ਕੌਮ ਦੇ ਲਈ ਗੱਲ ਕਰੀਏ, ਜੋ ਪੰਜਾਬ ਦੇ ਵਿੱਚ 1984 ਦੀ ਜੂਨ ਦੇ ਵਿੱਚ ਹੋਇਆ, ਸੋ ਉਹ ਨਾ ਭੁੱਲਣ ਯੋਗ ਹੈ ਜੀ। ਸੋ ਉਹੀ ਜਿਹੜੇ ਸ਼ਹੀਦ ਹੋਏ ਸੀ ਉਹਨਾਂ ਦੀ ਉਹਨਾਂ ਨੂੰ ਇੱਕ ਸ਼ਰਧਾਂਜਲੀ ਇਸ ਗੀਤ ਦੇ ਰਾਹੀਂ। ਅਤੇ ਗੀਤ ਤੋਂ ਬਾਅਦ ਫਿਰ ਤੋਂ ਜੁੜਦੇ ਹਾਂ ਜੀ ਪ੍ਰੋਗਰਾਮ ਵਿਰਸਾ ਵਾਈਬਸ FM 101.5।
ਸ਼ਸਤਰਾਂ ਨੂੰ ਚੁੱਕਣ ਦਾ ਇੱਕ ਨੀਯਤ ਵੇਲਾ ਹੈ, ਸ਼ਸਤਰਾਂ ਨੂੰ ਚੁੱਕਣ ਦੀ ਇੱਕ ਨੀਯਤ ਮਰਿਆਦਾ ਹੈ, ਸ਼ਸਤਰਾਂ ਨੂੰ ਚੁੱਕਣ ਦੀ ਇੱਕ ਅਦਾ ਹੈ, ਇੱਕ ਅੰਦਾਜ਼ ਹੈ। ਸਾਧ ਹੱਥਾਂ ਵਿੱਚ ਆ ਕੇ ਸ਼ਸਤਰ ਦੀਆਂ ਗੋਲਾਈਆਂ, ਲੰਬਾਈਆਂ, ਉਚਾਈਆਂ ਅਤੇ ਕਟਾਈਆਂ ਦੀ ਅੰਦਰਲੀ ਆਭਾ ਨਵੇਂ ਅਤੇ ਵਿਲੱਖਣ ਸਿਰੇ ਤੋਂ ਲਿਸ਼ਕ ਉੱਠਦੀ ਹੈ। ਸਾਧ ਹੱਥਾਂ ਵਿੱਚ ਆ ਕੇ ਸ਼ਸਤਰ ਕਿਰਪਾ ਵਰਤਾਉਂਦੇ ਨੇ ਅਤੇ ਤੀਰਾਂ ਤੇਗਾਂ ਦੀ ਮਾਰਫਤ ਆਕਾਸ਼ ਦੀ ਨਿਰਮਲਤਾ ਦੇ ਉੱਤੇ ਇੱਕ ਉੱਚੇ ਖੇੜੇ ਦਾ ਦੀਵਾਨ ਲੱਗਦਾ ਹੈ। ਸ਼ਸਤਰਾਂ ਦੀ ਇੱਕ ਐਸੀ ਅਦਭੁਤ ਕਿਰਿਆ ਜੂਨ 1984 ਨੂੰ ਅੰਮ੍ਰਿਤ ਸਰੋਵਰ ਦੇ ਬ੍ਰਹਮ ਸੰਯੁਕਤ ਪਾਣੀਆਂ ਵਿੱਚ ਰੂਪਮਾਨ ਹੋਈ। ਜਦ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਅਦੁੱਤੀ ਪਰੰਪਰਾ ਅਨੁਸਾਰ ਚੱਲਦਿਆਂ ਤੀਰਾਂ ਦੇ ਪੂਰੇਪਣ ਦੀ ਅਡੋਲ ਵਿੱਥਿਆ ਇੱਕ ਵਾਰ ਫਿਰ ਤੋਂ ਦੁਹਰਾਈ ਗਈ। ਸ਼ਸਤਰ ਸਰੂਪ ਤੀਰ ਸੰਪੂਰਨ ਹੋ ਗਏ, ਅਭੇਦ ਹੋ ਗਏ ਅਤੇ ਉਹ ਮੁੰਡੇ, ਸਾਨੂੰ ਜਾਪਦਾ ਹੈ ਉਹ ਸਾਰੇ ਨੌਜਵਾਨ ਮੁੰਡੇ ਅਤੇ ਬਾਕੀ ਸੰਗਤ ਵੀ ਤੀਰਾਂ ਦੇ ਵਾਂਗੂ ਵਗਦੇ ਹੋਏ ਦਰਬਾਰ ਸਾਹਿਬ ਪੁੱਜੇ ਹੋਣਗੇ, ਜੋ ਸੰਤਾਂ ਦੀ ਸ਼ਰਨ ਵਿੱਚ ਆ ਕੇ ਸ਼ਹੀਦੀ ਭਾਗ ਪੂਰੇ ਹੋ ਗਏ।
ਰੋਸ਼ਨੀਆਂ ਨੂੰ ਦਰਦ ਕੀ ਤੇ ਦਰਦਾਂ ਨੂੰ ਕੀ ਦੇਸ, ਫੌਜੀਆਂ ਨੇ ਕੀ ਘੇਰ ਨੇ ਜੋ ਧਰਤੀ ਕੇ ਦਰਵੇਸ਼, ਲਹੂ ਜੋ ਰੱਖਿਆ ਜੋੜ ਕੇ ਹੁਣ ਇਸ਼ਕ ਚ ਪਾਉ ਸੀਰ, ਸੰਤਾਂ ਕੋਲੇ ਪਹੁੰਚ ਕੇ ਪੂਰੇ ਹੋ ਗਏ ਤੀਰ, ਸੰਤਾਂ ਕੋਲੇ ਪਹੁੰਚ ਕੇ ਪੂਰੇ ਹੋ ਗਏ ਤੀਰ। ਪੱਤਰੇ ਜਦੋਂ ਈਮਾਨ ਦੇ ਉਹਨੇ ਬਹਿ ਕੇ ਫੁੱਲੇ, ਤੇਗਾਂ ਲਿਸ਼ਕਣ ਲੱਗੀਆਂ ਉਹਦੇ ਕਿਸਾਂਲੇ, ਧੁੱਪ ਚ ਤਪਦੇ ਸ਼ਸਤਰਾਂ ਨੂੰ ਇੱਕ ਵਿੱਚ ਤਰਕੇ, ਸ਼ਬਦਾਂ ਦੇ ਪ੍ਰਤਾਪ ਨੂੰ ਜਿਹਨੇ ਸਿੱਖਿਆ ਮਰ ਕੇ, ਭੋਰਿਆਂ ਦੇ ਵਿੱਚ ਯਾਦ ਹੈ ਚੋਰਣ ਦੇ ਵਿੱਚ ਅਖੀਰ, ਸੰਤਾਂ ਕੋਲੇ ਪਹੁੰਚ ਕੇ ਪੂਰੇ ਹੋ ਗਏ ਤੀਰ, ਸੰਤਾਂ ਕੋਲੇ ਪਹੁੰਚ ਕੇ ਪੂਰੇ ਹੋ ਗਏ ਤੀਰ।
ਅਸੀਂ ਸਾਡੇ ਕੋਲ ਆ ਗਿਆ ਕਹਿੰਦਾ ਕਿ ਅੰਮ੍ਰਿਤਸਰ ਜਾ ਕੇ ਸੰਤਾਂ ਨੂੰ ਮਿਲ ਕੇ ਆਉਣਾ, ਇੰਨਾ ਕੁ ਪਤਾ ਵੀ ਮਿਲ ਕੇ ਗਿਆ।
ਖੜੇ ਪੈਰ ਸੀ ਫੈਸਲੇ ਦਾਗ ਦਿੰਦੇ ਜਿਹੜੇ ਘਰਾਂ ਚੋਂ ਖਿੱਚ ਕੇ ਲਕੀਰ ਆਉਂਦੇ,
ਜਿਸ ਬਾਤ ਬਹੁਤ ਵਧੀਆ ਸੀ ਪਰ ਰਹੇ ਥੋੜਾ ਚਿਰ ਛੇਤੀ ਸ਼ਹੀਦ ਹੋ ਗਏ।
ਖੜੇ ਪੈਰ ਸੀ ਫੈਸਲੇ ਦਾਗ ਦਿੰਦੇ ਜਿਹੜੇ ਘਰਾਂ ਚੋਂ ਖਿੱਚ ਕੇ ਲਕੀਰ ਆਉਂਦੇ, ਡੂੰਘੀ ਅੱਖ ਤੇ ਚਾਲ ਐਨ ਸਿੱਧ ਮਸਿੱਧੀ ਛੱਡੇ ਜਿਵੇਂ ਕਮਾਣ ਚੋਂ ਤੀਰ ਆਉਂਦੇ, ਜਿੰਨਾ ਰੂਹਾਂ ਚ ਜ਼ਿੰਦਗੀ ਧੜਕਦੀ ਸੀ ਜਿੰਨਾ ਦੇ ਹਾਨੂੰ ਮਰਨ
चावी सी जिन्ना पैरी सी चक्कर तूफान कोई जिन्ना मुखड़िया ते ठहरावी सी जिन्ना लहू कशीद के रखे आसी जिन्ना वक्त ते मायने भी छान ले सी लेके पोई दी हिक तो रजा मंदी जिन्ना सिंगा ने अंबर भी तान ले सी ओ तो सिंगा ने अंबर भी तान ले सी लिखा ले जिन्ना करमा दे विच पई छे छे फुट दे गबरू पर करमा दे विच
गगन दमामा बाजियो परयो निशाने काओ खेत जो मांडियो सूरमा अब जूझन को दाओ सूरा सो पहचानी है जो लरे दीन के हेत पुरजा पुरजा कट मरे कबहूना छड़
उच्ची मौत लिखा ले जिन्ना करमा दे विच पए छे छे फुट दे गबरू पर करमा दे विच पोरा सिदक ना तिड़के आयु तो फते बुलाती आओ वेख शहीदी जत्थे आने पाचड़ पाती अपने घरां च सेफ हाँ असी वड्डे दुनियादार पर बहुत बारीक है समझनी यह धर्म युद्धां दी कार साडे पादी हिंसा ही ने जो लिशके सी हथियार अपना फर्ज निभा गई गोबिंद की सरकार अंबर सर विच गूंज दी गोबिंद की सरकार मुठ के छोले चब के मुठ के छोले चब के उठ दे फिर न शरीर संता कोले पहुंच के पूरे हो गए तीर संता कोले पहुंच के पूरे हो गए तीर
मनु कहंदे प्रीतम बोलिया चलिया माफ करी मौत दरवाजे ते खड़ी आ ता मैं इना दे चरण फड़े और फतेह बुलाने आसी एक दूसरे नु भी ए समा आखरी है ते मौत दरवाजे ते खड़ी आ ज्यों ही जाली पाड़ के गोली एक लंग दी है ते बेटे दी पिठ चीर के मेरी छाती दे अंदर दस गई और वो मांस दी पतली तह दे विच पीछे अड़ गई
की जरवाने डकना चढ़दी कला दा बाज हिक ते गोलियां पहन के उमरां जोड़न दाज उमरां जोड़न दाज मिट्टी ने पहचान ले तेरे मास दे टुकड़े खड़ियां उत्ते जड़ गया इतिहास दे टुकड़े किस मिट्टी दा खालसा ते किस पत्तन दा नीर संतां कोले पहुंच के पूरे हो गए तीर संतां कोले पहुंच के पूरे हो गए तीर
ਜ਼ਿੰਦਗੀ ਦਾ ਇੱਥੇ ਕੋਈ ਭਰੋਸਾ ਨਹੀਂ ਜੀਣ ਦਾ ਇੱਥੇ ਪਤਾ ਨਹੀਂ ਕਿਹੜੇ ਵੇਲੇ ਉੱਡ ਜਾਣਾ ਇੱਥੋਂ ਜਿਉਂ ਐਡੇ ਐਡੇ ਸੂਰ ਮੈਂ ਢਾ ਦਿੱਤੇ ਇਹ ਮੇਰਾ ਕਾਹਦਾ ਜੀਣਾ ਕਰਨੀ ਇਹ ਦੱਸਣਾ ਚਾਹੁੰਦੀ ਹਾਂ ਜੀਣਾ ਹੁਣ ਝੂਠਾ ਵਾ ਤਾਂ ਮਰ ਜਾਣਾ ਤੇ ਸੱਚ ਵਾ ਕੋਈ ਪਤਾ ਨਹੀਂ ਕਿਹੜੇ ਵੇਲੇ ਮੁੱਕ ਜਾਣਾ
ਗੀਤ ਤੋਂ ਬਾਅਦ ਫਿਰ ਤੋਂ ਸਵਾਗਤ ਹੈ ਜੀ ਪ੍ਰੋਗਰਾਮ ਚੱਲ ਰਿਹਾ ਵਿਰਸਾ ਵਾਈਬਸ ਐਫਐਮ 101.5 ਤੇ ਜੇ ਗੱਲਬਾਤ ਕਰੀਏ ਆਪਾਂ ਕੁਝ ਲੋਕਲ ਗਤੀਵਿਧੀਆਂ ਦੀ ਤੇ ਨਾਲ ਨਾਲ ਆਪਾਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਹੋਰ ਵੀ ਵਿਸ਼ਿਆਂ ਤੇ ਗੱਲਬਾਤ ਜ਼ਰੂਰ ਕਰਾਂਗੇ ਥੋੜੇ ਇੰਟਰਨੈਸ਼ਨਲ ਜੋ ਵੀ ਡਿਸਪਿਊਟਸ ਚੱਲ ਰਹੇ ਨੇ ਉਹਨਾਂ ਦੇ ਰਿਲੇਟਡ। ਅਤੇ ਜੇ ਆਪਾਂ ਗੱਲਬਾਤ ਦੀ ਸ਼ੁਰੂਆਤ ਕਰੀਏ ਕੈਨੇਡਾ ਤੋਂ, ਤਾਂ ਕੈਨੇਡਾ ਦੇ ਵਿੱਚ ਇੱਕ ਬਿੱਲ ਪੇਸ਼ ਕੀਤਾ ਜਾ ਰਿਹਾ ਸੋਸ਼ਲ ਮੀਡੀਆ ਨੂੰ ਲੈ ਕੇ, ਖਾਸ ਕਰਕੇ ਜਿਹੜੇ 16 ਸਾਲ ਤੋਂ ਘੱਟ ਉਮਰ ਦੇ ਬੱਚੇ ਨੇ, ਟੀਨੇਜਰਸ ਨੇ, ਉਹਨਾਂ ਉੱਪਰ ਸੋਸ਼ਲ ਮੀਡੀਆ ਬੈਨ ਜਿਹੜਾ ਉਹ ਲਗਾਉਣ ਬਾਰੇ ਜਿਹੜਾ ਇੱਕ ਬਿੱਲ ਪਾਸ ਕੀਤਾ ਜਾ ਰਿਹਾ। 16 ਸਾਲ ਤੋਂ ਘੱਟ ਉਮਰ ਦੇ ਬੱਚੇ ਸੋਸ਼ਲ ਮੀਡੀਆ ਦੇ ਉੱਪਰ ਜਿਹੜੇ ਆਪਣੇ ਅਕਾਊਂਟ ਨਹੀਂ ਕ੍ਰੀਏਟ ਕਰ ਸਕਣਗੇ। ਇਹੋ ਜਿਹਾ ਇੱਕ ਬਿੱਲ ਜਿਹੜਾ ਕਾਨੂੰਨ ਆਲਰੇਡੀ ਪਾਸ ਹੋ ਚੁੱਕਿਆ ਆਸਟ੍ਰੇਲੀਆ ਦੇ ਵਿੱਚ, ਸੋ ਉਹਨੂੰ ਹੀ ਮੱਦੇਨਜ਼ਰ ਰੱਖਦੇ ਹੋਏ ਅਤੇ ਜੋ ਵੀ ਇੱਥੇ ਡਾਕਟਰਸ ਅਤੇ ਹੋਰ ਸਲਾਹਕਾਰਾਂ ਦੀਆਂ ਜਿਹੜੀਆਂ ਰਿਪੋਰਟਸ ਆਈਆਂ ਉਹਨਾਂ ਦੇ ਮੱਦੇਨਜ਼ਰ ਇਹ ਬਿੱਲ ਅੱਗੇ ਲਿਆਂਦਾ ਜਾ ਰਿਹਾ। ਸੋ ਜਿਹੜੀਆਂ ਰਿਪੋਰਟਸ ਆਈਆਂ ਨੇ ਉਹਨਾਂ ਦੇ ਵਿੱਚ ਜੋ ਓਵਰਆਲ ਤੁਹਾਨੂੰ ਇੱਕ ਦੱਸਦੀ ਹੈ ਕਿ ਕਈ ਮਾਹਰਾਂ ਵੱਲੋਂ ਇਹ ਚੀਜ਼ ਪਾਈ ਗਈ ਹੈ ਕਿ ਜਿਹੜੇ ਬੱਚੇ ਨੇ ਉਹ ਸੋਸ਼ਲ ਮੀਡੀਆ ਦੇ ਉੱਪਰ ਜਿਹੜਾ ਬਹੁਤ ਜ਼ਿਆਦਾ ਟਾਈਮ ਸਪੈਂਡ ਕਰ ਰਹੇ ਨੇ ਉਹਦੇ ਕਰਕੇ ਕੁਛ ਗਲਤ ਅਨਸਰਾਂ ਵੱਲੋਂ ਉਹਨਾਂ ਨੂੰ ਬਲੈਕਮੇਲ ਵੀ ਕੀਤਾ ਜਾਂਦਾ ਹੈ, ਅਤੇ ਕਈ ਥਾਈਂ ਇਹਨਾਂ ਚੀਜ਼ਾਂ ਦਾ ਕਰਕੇ ਕੁਛ ਬੱਚਿਆਂ ਵੱਲੋਂ ਖੁਦਕੁਸ਼ੀਆਂ ਵੀ ਕੀਤੀਆਂ ਗਈਆਂ ਨੇ ਜਦੋਂ ਉਹ ਸਟ੍ਰੈਸ ਦੇ ਵਿੱਚ ਇਹਨਾਂ ਚੀਜ਼ਾਂ ਕਰਕੇ ਆ ਜਾਂਦੇ ਨੇ। ਸੋ ਕਾਫੀ ਜ਼ਿਆਦਾ ਫੈਕਟਰ ਸੀ ਇਹਦੇ ਵਿੱਚ ਜਿਹਦੇ ਕਰਕੇ ਇਹ ਬਿੱਲ ਜਿਹੜਾ ਅੱਗੇ ਲਿਆਂਦਾ ਜਾ ਰਿਹਾ। ਸੋ ਬਿੱਲ ਜਦੋਂ ਪੇਸ਼ ਹੋਊਗਾ ਉਸ ਤੋਂ ਬਾਅਦ ਪਾਰਲੀਮੈਂਟ ਦੇ ਵਿੱਚ ਇਹਦੇ ਉੱਪਰ ਜਿਹੜੀ ਆ ਡਿਬੇਟ ਹੁੰਦੀ ਆ ਅਤੇ ਵੋਟਿੰਗ ਹੋਊਗੀ, ਅਤੇ ਜੇ ਅੱਗੇ ਬਿੱਲ ਪਾਸ ਹੋ ਜਾਂਦਾ ਅਤੇ ਉਸ ਤੋਂ ਬਾਅਦ ਇਹ ਕਾਨੂੰਨੀ ਤੌਰ 'ਤੇ ਕੈਨੇਡਾ ਦੇ ਵਿੱਚ ਲਾਗੂ ਹੋ ਜਾਊਗਾ ਅਤੇ ਜਿਹੜੇ 16 ਸਾਲ ਤੋਂ ਘੱਟ ਉਮਰ ਦੇ ਬੱਚੇ ਨੇ ਉਹ ਸੋਸ਼ਲ ਮੀਡੀਆ ਤੋਂ ਉਹਨਾਂ ਨੂੰ ਥੋੜ੍ਹਾ ਚਿਰ ਫਿਰ ਕਿਨਾਰਾ ਕਰਨਾ ਪਊਗਾ ਜਿੰਨਾ ਚਿਰ 16 ਸਾਲ ਦੀ ਉਮਰ ਤੋਂ ਨਹੀਂ ਟੱਪਦੇ। ਸੋ ਇੱਕ ਵਧੀਆ ਉਪਰਾਲਾ ਹੈ। ਦੇਖੋ ਆਸਟ੍ਰੇਲੀਆ ਨੇ ਵੀ ਇਹ ਚੀਜ਼ ਆਲਰੇਡੀ ਲਾਗੂ ਕਰ ਦਿੱਤੀ ਹੈ ਅਤੇ ਆਲਰੇਡੀ ਇੱਕ ਕੋਈ ਨਾ ਕੋਈ ਜਿਹੜੀ ਉਹਨੂੰ ਬੈਕਅਪ ਦੇ ਲਈ ਜਿਹੜੀਆਂ ਰਿਸਰਚ ਹੋਈਆਂ ਨੇ ਅਤੇ ਉਹ ਸਪੋਰਟ ਕਰਦੀਆਂ ਨੇ। ਹੁਣ ਜੋ ਰਿਸਰਚ ਹੋਈਆਂ ਨੇ ਉਹ ਸਾਰਾ ਕੁਛ ਸੀ ਇੰਪਲੀਮੈਂਟੇਸ਼ਨ ਤੋਂ, ਬਿੱਲ ਇੰਪਲੀਮੈਂਟ ਹੋਣ ਤੋਂ ਪਹਿਲਾਂ ਦੀਆਂ, ਕਾਨੂੰਨ ਇੰਪਲੀਮੈਂਟ ਹੋਣ ਤੋਂ ਪਹਿਲਾਂ ਦੀਆਂ, ਹੈ ਨਾ, ਕਿ ਉਹਦੇ 'ਚ ਬੱਚਿਆਂ 'ਤੇ ਕੀ ਅਸਰ ਪੈਂਦਾ ਹੈ ਅਤੇ ਆਉਣ ਵਾਲੇ ਸਾਲਾਂ ਦੇ ਵਿੱਚ ਜਿਵੇਂ ਆਸਟ੍ਰੇਲੀਆ ਦੇ ਵਿੱਚ ਜਿੱਦਾਂ ਉਹ ਪਹਿਲਾਂ ਮੈਨੂੰ ਲੱਗਦਾ ਪਤਾ ਲੱਗੂਗਾ ਕਿ ਕਿਹੋ ਜਿਹਾ ਇਸ ਚੀਜ਼ ਦਾ ਪ੍ਰਭਾਵ ਰਿਹਾ। ਸੋ ਇਹ ਗੀਤ ਸੁਣਦੇ ਅਤੇ ਗੀਤ ਤੋਂ ਬਾਅਦ ਫਿਰ ਤੋਂ ਤੁਹਾਡੇ ਨਾਲ ਜੁੜਦੇ ਹਾਂ FM 101.5।
ਹੋ ਸ਼ੇਰ ਬੱਬਰਾਂ ਤੇ ਜੋਧਿਆਂ ਦਾ ਥਾਪੜਾ ਲੈ ਤੁਰੀ ਦਾ, ਬਾਗ ਨਖਸੀ ਨਾ ਪਾੜੂ ਪਿੱਛੋਂ ਚੱਲੀ ਛੁਰੀ ਦਾ, ਪਈ 31 ਨੂੰ 52 ਦਾ ਜਵਾਬ ਰਹੂਗਾ ਓਏ ਬੋਲਾਂ ਸਾਡਿਆਂ ਚ, ਬੋਲਾਂ ਸਾਡਿਆਂ ਚ ਬੋਲਦਾ ਪੰਜਾਬ ਰਹੂਗਾ ਓਏ ਬੋਲਾਂ ਸਾਡਿਆਂ ਚ ਬੋਲਦਾ ਪੰਜਾਬ ਰਹੂਗਾ, ਬੋਲਾਂ ਸਾਡਿਆਂ ਚ ਬੋਲਦਾ ਪੰਜਾਬ ਰਹੂਗਾ ਓਏ ਬੋਲਾਂ ਸਾਡਿਆਂ ਚ। ਸਾਡੇ ਹਰਖੇ ਬੜੇ ਆ, ਉਹਨਾਂ ਜੋਰ ਜਰਵਾਣਿਆਂ ਦੇ ਪਰਖੇ ਬੜੇ ਆ, ਹੱਕ ਲੈਂਦੇ ਆਏ ਆ ਲੜਾਈਆਂ ਲੜਕੇ, ਅੱਟ ਕੱਟ ਪਾਏ ਜਿਹੜੇ ਆਏ ਝੜਕੇ, ਰਾਮ ਜੰਗੇ ਦਾ ਨਿਸ਼ਾਨਾ ਲਾ ਜਵਾਬ ਰਹੂਗਾ ਓਏ ਬੋਲਾਂ ਸਾਡਿਆਂ ਚ, ਬੋਲਾਂ ਸਾਡਿਆਂ ਚ ਬੋਲਦਾ ਪੰਜਾਬ ਰਹੂਗਾ ਓਏ ਬੋਲਾਂ ਸਾਡਿਆਂ ਚ ਬੋਲਦਾ ਪੰਜਾਬ ਰਹੂਗਾ, ਬੋਲਾਂ ਸਾਡਿਆਂ ਚ ਬੋਲਦਾ ਪੰਜਾਬ ਰਹੂਗਾ ਓਏ ਬੋਲਾਂ ਸਾਡਿਆਂ ਚ। ਛੇੜੀ ਇੱਕ ਤੀਰ ਨੇ ਆਉ ਬੜਿਆਂ ਦੀ ਲੇਰਿਆ ਕਢਾਈ ਤਸਵੀਰ ਨੇ, ਆਉ ਚਿਹਰੇ ਨੰਗੇ ਕੀਤੇ ਸਦਾ ਪਾੜ ਕੇ ਨਕਾਬਾਂ ਨੂੰ, ਸਾਡਿਆਂ ਪੈਰਾਂ ਦੀ ਬੜੀ ਜੱਤ ਦੀ ਰਕਾਬਾਂ ਨੂੰ, ਖਾਬ ਦੱਬ ਲਾਂਗੇ ਬੈਰੀਆਂ ਦਾ ਖਾਬ ਰਹੂਗਾ ਓਏ ਬੋਲਾਂ ਸਾਡਿਆਂ ਚ, ਬੋਲਾਂ ਸਾਡਿਆਂ ਚ ਬੋਲਦਾ ਪੰਜਾਬ ਰਹੂਗਾ ਓਏ ਬੋਲਾਂ ਸਾਡਿਆਂ ਚ ਬੋਲਦਾ ਪੰਜਾਬ ਰਹੂਗਾ, ਬੋਲਾਂ ਸਾਡਿਆਂ ਚ ਬੋਲਦਾ ਪੰਜਾਬ ਰਹੂਗਾ ਓਏ ਬੋਲਾਂ ਸਾਡਿਆਂ ਚ। ਜਦੋਂ ਜਿਗਰਾ ਬਖਾਏ ਗੱਲਾਂ ਚੱਲੀਆਂ ਬ੍ਰਹਮਾ ਥੱਲੇ ਪਾਪੀ ਲੈਣੇ ਆਏ, ਰੌਂਦੇ ਆ ਯਾਰਾਨੇ ਪੱਕੇ ਜਿੱਤਾਂ ਨਾਲ ਦੇਗਾਂ ਨੂੰ, ਆਸਰੇ ਬੜੇ ਆ ਗੁਰੂ ਘਰ ਹੋਈਆਂ ਦੇਗਾਂ ਦੇ, ਹੋ ਸਾਡਾ ਸਤਲੁਜ ਸਾਡਾ ਹੀ ਜਨਾਬ ਰਹੂਗਾ ਓਏ ਬੋਲਾਂ ਸਾਡਿਆਂ ਚ, ਬੋਲਾਂ ਸਾਡਿਆਂ ਚ ਬੋਲਦਾ ਪੰਜਾਬ ਰਹੂਗਾ ਓਏ ਬੋਲਾਂ ਸਾਡਿਆਂ ਚ ਬੋਲਦਾ ਪੰਜਾਬ ਰਹੂਗਾ, ਬੋਲਾਂ ਸਾਡਿਆਂ ਚ ਬੋਲਦਾ ਪੰਜਾਬ ਰਹੂਗਾ ਓਏ ਬੋਲਾਂ
ਗੀਤ ਤੋਂ ਬਾਅਦ ਫਿਰ ਤੋਂ ਸਵਾਗਤ ਹੈ ਜੀ ਪ੍ਰੋਗਰਾਮ ਵਿਰਸਾ ਵਾਇਸ ਦੇ ਵਿੱਚ। ਅਤੇ ਗੱਲਬਾਤ ਜੇ ਕਰੀਏ ਆਪਾਂ ਕੈਨੇਡਾ ਦੇ ਵਿੱਚ ਵੱਧ ਰਹੇ ਸਕੈਮਸ ਦੀ, ਅਤੇ ਅਕਸਰ ਹੀ ਤੁਸੀਂ ਦੇਖਿਆ ਹੋਊਗਾ ਕਿ ਇਹ ਸਕੈਮ ਜਦੋਂ ਕੁਝ ਕੁ ਸਾਲ ਪਹਿਲਾਂ ਈਮੇਲਸ ਤੋਂ ਸ਼ੁਰੂ ਹੋਏ ਸੀ, ਲੋਕਾਂ ਨੂੰ ਈਮੇਲਸ ਆਉਂਦੀਆਂ ਹੁੰਦੀਆਂ ਸੀ ਕਿ ਅਸੀਂ ਕਿਸੇ ਇਸ ਕੰਟਰੀ ਦੇ ਰਾਜੇ ਹਾਂ ਅਤੇ ਤੁਹਾਡੇ ਲਈ ਅਸੀਂ ਜਾਇਦਾਦ ਛੱਡ ਕੇ ਜਾ ਰਹੇ ਹਾਂ ਅਤੇ ਤੁਸੀਂ ਆਹ ਲਿੰਕ 'ਤੇ ਕਲਿੱਕ ਕਰੋ ਅਤੇ ਤੁਹਾਨੂੰ ਜਿਹੜੀ ਆ ਉਹ ਜਾਇਦਾਦ 'ਚੋਂ ਇੰਨੇ ਜ਼ੀਰੋਆਂ ਹੀ ਨਹੀਂ ਗਿਣੀਆਂ ਜਾਂਦੀਆਂ ਹੁੰਦੀਆਂ ਜਿੰਨਾ ਉੱਤੇ ਲਿਖਿਆ ਹੁੰਦਾ ਸੀ। ਸੋ ਫਿਰ ਇਹ ਜਿਹੜੇ ਜਿਵੇਂ ਜਿਵੇਂ ਟੈਕਨੋਲੋਜੀ ਦੇ ਵਿੱਚ ਚੇਂਜਸ ਆਈਆਂ ਉੱਦਾਂ ਹੀ ਸਕੈਮਰਸ ਜਿਹੜੇ ਆ ਉਹ ਵੀ ਨਾਲ ਦੀ ਨਾਲ ਹੀ ਅਲਾਈਨ ਕਰਦੇ ਗਏ। ਕਾਲਾਂ ਦਾ ਦੌਰ ਸ਼ੁਰੂ ਹੋ ਗਿਆ, ਸਕੈਮ ਕਾਲਾਂ ਆਉਣੀਆਂ ਸ਼ੁਰੂ ਹੋ ਗਈਆਂ, ਟੈਕਸਟ ਮੈਸੇਜਸ ਆਉਣੇ ਸ਼ੁਰੂ ਹੋ ਗਏ, ਸੋਸ਼ਲ ਮੀਡੀਆ ਦੇ ਥਰੂ ਸਕੈਮ ਹੋਣੇ ਸ਼ੁਰੂ ਹੋ ਗਏ। ਕੈਨੇਡਾ ਦੇ ਵਿੱਚ ਅਕਸਰ ਹੀ ਲੋਕਾਂ ਨੂੰ ਸਕੈਮਰਾਂ ਵੱਲੋਂ CRA ਦੇ ਰੈਪ੍ਰਜੈਂਟੇਟਿਵ ਬਣ ਕੇ ਕਾਲਾਂ ਕੀਤੀਆਂ ਜਾਂਦੀਆਂ ਕਿ ਤੁਹਾਡਾ ਜੀ ਟੈਕਸ ਇੰਨਾ ਰਹਿੰਦਾ, ਜਾਂ ਕਈ ਵਾਰੀ ਇਮੀਗ੍ਰੇਸ਼ਨ ਵੱਲੋਂ ਕਾਲਾਂ ਕੀਤੀਆਂ ਜਾਂਦੀਆਂ, ਇਮੀਗ੍ਰੇਸ਼ਨ ਦਾ ਰੂਪ ਧਾਰਨ ਕਰਕੇ ਆਈ ਵੁੱਡ ਸੇ ਹੈ ਨਾ ਇਹ ਰੂਪ ਧਾਰਨ ਕਰਨ ਵਾਲੇ ਜਿਹੜੇ ਸਾਪੇ ਆ ਇਹ ਸਕੈਮਰ ਜਿਹੜੇ ਹੁੰਦੇ ਆ। ਸੋ ਬਹੁਤ ਲੋਕਾਂ ਦਾ ਮਿਲੀਅਨਸ ਆਫ ਡਾਲਰ ਦਾ ਜਿਹੜਾ ਨੁਕਸਾਨ ਜਿਹੜਾ ਓਵਰਆਲ ਕੈਨੇਡੀਅਨਸ ਦਾ ਜਿਹੜਾ ਹੋਇਆ ਇਹਨਾਂ ਚੀਜ਼ਾਂ ਦੇ ਵਿੱਚ ਸਕੈਮਸ ਦੇ ਵਿੱਚ। ਅਤੇ ਜੋ ਇਨਵੈਸਟੀਗੇਸ਼ਨਾਂ ਅਤੇ ਰਿਪੋਰਟਾਂ ਦੇ ਵਿੱਚ ਆਇਆ ਹੋਏ ਸੀ ਕਿ ਬੜੇ ਸਕੈਮਰ ਜਿਹੜੇ ਸੀ ਏਸ਼ੀਅਨ ਕੰਟਰੀਜ਼ ਦੇ ਵਿੱਚ ਬੈਠੇ ਸੀ, ਇੰਡੀਆ ਦੇ ਵਿੱਚੋਂ ਕਾਫੀ ਸਕੈਮ ਜਿਹੜੇ ਚਲਾਉਣ ਵਾਲੇ ਕਾਲ ਸੈਂਟਰ ਸੀ ਉਹ ਵੀ ਜਿਹੜੇ ਇੰਡੀਅਨ ਪੁਲਿਸ ਨੇ ਅਤੇ ਕੈਨੇਡੀਅਨ ਪੁਲਿਸ ਨੇ ਕਈ ਸਾਂਝੇ ਇਨਵੈਸਟੀਗੇਸ਼ਨ ਪ੍ਰੋਜੈਕਟ ਵੀ ਚਲਾਏ ਸੀ ਜਿਨ੍ਹਾਂ ਦੇ ਤਹਿਤ ਕਾਫੀ ਸਕੈਮ ਕਰਨ ਵਾਲੇ ਕਾਲ ਸੈਂਟਰ ਜਿਹੜੇ ਸੀ ਉਹ ਫੜੇ ਗਏ ਸੀ। ਬਟ ਉਹ ਅਜੇ ਵੀ ਚੱਲਦਾ ਰਹਿੰਦਾ ਜੀ, ਅਜੇ ਦੇਖੋ ਜਿੰਨੇ ਉੱਥੇ ਕਹਿ ਲਓ ਕਿ ਕਿਸੇ ਨੇ ਬੀਟੈਕ ਕਰ ਲਈ ਜਾਂ ਕੁਛ ਆ ਅਤੇ ਜੇ ਕੋਈ ਨਹੀਂ ਰੁਜ਼ਗਾਰ ਮਿਲ ਰਿਹਾ ਤਾਂ ਉਹਨਾਂ ਨੂੰ ਇਹੋ ਜਿਹੇ ਕਾਲ ਸੈਂਟਰਾਂ ਦੇ ਵਿੱਚ ਵੀ ਜਿਹੜੀਆਂ ਜੋਬਾਂ ਮਿਲ ਜਾਂਦੀਆਂ ਸੀ ਅਤੇ ਲੋਕਾਂ ਨਾਲ ਫਿਰ ਜਿਹੜਾ ਸਕੈਮ ਕਰਨ ਦਾ ਸੀ ਉਹਨਾਂ ਦਾ ਇੱਕ ਜਿਹੜਾ ਮੇਨ ਜੋਬ ਟਾਸਕ ਹੁੰਦਾ ਸੀ ਹੈਗਾ ਅਜੇ ਵੀ। ਹੁਣ ਤੁਸੀਂ ਦੇਖੋ ਕਿ ਸਕੈਮ ਜਿਹੜੇ ਆ ਇਹਨਾਂ ਦਾ ਰੂਪ ਜਿਹੜਾ ਸਮੇਂ ਦੇ ਹਿਸਾਬ ਨਾਲ ਬਦਲਦਾ ਰਹਿੰਦਾ, ਇਹਦੇ 'ਚ ਬੜੀ ਇੰਪਰੋਵਾਈਜੇਸ਼ਨ ਆਉਂਦੀ ਰਹਿੰਦੀ ਆ ਕਿ ਸੋਸ਼ਲ ਇੰਜੀਨੀਅਰਿੰਗ ਜਿਹਨੂੰ ਕਹਿ ਦਿੰਦੇ ਆ ਉਸ ਤਰੀਕੇ ਦੇ ਨਾਲ ਈਮੇਲਸ ਕਹਿ ਲਓ ਇੰਨੀਆਂ ਰਿਅਲਿਸਟਿਕ ਲੁਕਿੰਗ ਈਮੇਲਸ ਲੋਕਾਂ ਨੂੰ ਆਉਂਦੀਆਂ ਨੇ, ਰਿਅਲਿਸਟਿਕ ਸਾਊਂਡਿੰਗ ਕਾਲਸ ਲੋਕਾਂ ਨੂੰ ਆਉਂਦੀਆਂ ਨੇ ਕਿ ਜਿਹਦੇ ਵਿੱਚ ਲੋਕ ਆਪਣੀ ਪਰਸਨਲ ਇਨਫੋਰਮੇਸ਼ਨ ਜਿਹੜੀ ਆ ਉਹ ਕਾਲਰ ਨਾਲ ਸ਼ੇਅਰ ਕਰ ਦਿੰਦੇ ਆ ਅਤੇ ਬਾਅਦ ਵਿੱਚ ਪਤਾ ਉਦੋਂ ਲੱਗਦਾ ਜਦੋਂ ਉਹਨਾਂ ਦਾ ਸਕੈਮ ਹੋ ਗਿਆ। ਅੱਜ ਕੱਲ੍ਹ ਇੱਕ ਸਕੈਮ ਹੋਰ ਬੜਾ ਚੱਲ ਰਿਹਾ ਐਜੂਕੇਸ਼ਨ ਨੂੰ ਲੈ ਕੇ। ਸੋ ਕੈਨੇਡਾ ਸਰਕਾਰ ਵੱਲੋਂ ਇੱਕ ਲੋਨ ਦਿੱਤਾ ਜਾਂਦਾ ਵੱਖ ਵੱਖ ਪ੍ਰੋਵਿੰਸਾਂ ਦੇ ਵਿੱਚ, ਜਿਵੇਂ ਗੱਲ ਕਰੀਏ ਆਪਾਂ ਓਨਟੈਰੀਓ ਦੇ ਵਿੱਚ ਇੱਕ ਐਜੂਕੇਸ਼ਨ ਲੋਨ ਹੈਗਾ, BC ਦੇ ਵਿੱਚ ਵੀ ਹੈਗਾ ਹੈ ਨਾ। ਸੋ ਸਾਰੀਆਂ ਪ੍ਰੋਵਿੰਸਾਂ ਦੇ ਵਿੱਚ ਕੋਈ ਨਾ ਕੋਈ ਇਹੋ ਜਿਹਾ ਪ੍ਰੋਗਰਾਮ ਹੁੰਦਾ ਸਰਕਾਰ ਵੱਲੋਂ ਡਿਪੈਂਡਿੰਗ ਔਨ ਕਿ ਕਿੰਨੀ ਅਮਾਊਂਟ ਦੀ ਮਿਲਦੀ ਆ। ਸੋ ਹਾਲ ਹੀ ਦੇ ਵਿੱਚ ਜੋ ਪਤਾ ਲੱਗਾ ਕਿ BC ਦੇ ਵਿੱਚ ਵੀ ਇਹ ਸਕੈਮ ਬਹੁਤ ਜ਼ਿਆਦਾ ਜਿਹੜਾ ਚੱਲ ਰਿਹਾ। ਉਹਦੇ ਵਿੱਚ ਕੀ ਹੁੰਦਾ ਕਿ ਕੁਝ ਜਿਹੜੇ ਸਲਾਹਕਾਰ ਜਿਹੜੇ ਆ ਉਹ ਲੋਨ ਦਵਾ ਦਿੰਦੇ ਆ ਇਹ ਕਹਿ ਕੇ ਲੋਕਾਂ ਨੂੰ ਕਿ ਤੁਹਾਨੂੰ ਲੋਨ ਉਹ ਵਾਪਸ ਨਹੀਂ ਕਰਨਾ ਪੈਣਾ। ਹੁਣ ਫੋਰ ਐਗਜ਼ਾਮਪਲ ਕਿਸੇ ਨੂੰ ਉਹਨਾਂ ਨੇ 50,000 ਦਾ ਕਦੋਂ ਲੋਨ ਦਵਾਤਾ, ਵਿੱਚੋਂ 15-20,000 ਆਪ ਵੀ ਰੱਖ ਲਿਆ, ਪਰ ਉਹੀ ਲੋਨ ਜਿੱਦਾਂ ਦਵਾਇਆ ਉਹਨੂੰ ਕਾਗਜ਼ਾਂ 'ਚ ਦਿਖਾਤਾ ਜੀ ਉਹ ਤਾਂ ਵਿਆਹ ਨਹੀਂ ਉਹ ਸੈਪਰੇਟਡ ਆ ਤਾਂ ਕਿ ਲੋਨ ਦੀ ਅਮਾਊਂਟ ਵੱਧ ਜੇ, ਫਿਰ ਉਹਦੇ ਬੱਚੇ ਵੱਧ ਦਿਖਾਤੇ, ਨਾਮ ਗਲਤ ਉਹਨਾਂ ਦੇ ਸ਼ੋ ਕਰਤੇ, ਅਤੇ ਫਿਰ ਉਹਨਾਂ ਦੇ ਉਹੀ ਜਿਹੜੇ ਡਾਕੂਮੈਂਟ ਲਏ ਆ ਉਹ ਡਾਕੂਮੈਂਟਾਂ ਨੂੰ ਕਈ ਹੋਰ ਥਾਵਾਂ 'ਤੇ ਵੀ ਯੂਜ਼ ਕਰਕੇ ਅਤੇ ਜਿਹੜਾ ਉਹ ਡਾਕੂਮੈਂਟਾਂ ਦਾ ਜਿਹੜਾ ਓਨਰ ਆ ਜਿਹਦੇ ਉਹ ਡਾਕੂਮੈਂਟ ਆ ਉਹਨੂੰ ਹੀ ਨਹੀਂ ਉਹ ਪਤਾ ਹੁੰਦਾ ਕਿ ਉਹ ਡਾਕੂਮੈਂਟ ਕਿੱਥੇ ਕਿੱਥੇ ਯੂਜ਼ ਹੋ ਗਿਆ ਅਤੇ ਕਿਹੋ ਜਿਹੇ ਲੋਨ ਜਾਂ ਕਿਹੋ ਜਿਹੇ ਜਿਹਨੂੰ ਕਿਸੇ ਵੀ ਜਗ੍ਹਾ 'ਤੇ ਉਹਨਾਂ ਦਾ ਮਿਸਯੂਜ਼ ਹੋ ਚੁੱਕਿਆ। ਸੋ ਜਿਹੜੇ ਲੋਕ ਇਹ ਸਕੈਮ ਕਰਦੇ ਨੇ ਜਾਂ ਜਿਨ੍ਹਾਂ ਨੇ ਇਹਨਾਂ ਚੀਜ਼ਾਂ 'ਚੋਂ ਲੋਨ ਲਿਆ ਹੈ ਉਹਨਾਂ ਨੂੰ ਸ਼ਾਇਦ ਇਹ ਲੱਗਦਾ ਕਿ ਜਿਵੇਂ ਸਰਕਾਰ ਨੇ ਕੋਵਿਡ ਦੇ ਟਾਈਮ 'ਤੇ ਇੰਨੇ ਪੈਸੇ ਵੰਡੇ ਸੀ ਅਤੇ ਬਾਅਦ 'ਚ ਕਿਹੜਾ ਵਾਪਸ ਲਏ ਜਾਂ ਕੁਛ ਇੱਦਾਂ ਦੀਆਂ ਗੱਲਾਂ ਕਿ ਇਹੋ ਜਿਹਾ ਹਿਸਾਬ ਕਿਤਾਬ ਹੀ ਆ, ਪਰ ਇਹ ਚੀਜ਼ਾਂ ਦਾ ਪਤਾ ਉਦੋਂ ਹੀ ਲੱਗਣਾ ਜਦੋਂ ਸਰਕਾਰ ਨੇ ਇਹਨਾਂ ਚੀਜ਼ਾਂ 'ਚ ਇਨਵੈਸਟੀਗੇਸ਼ਨ ਕੀਤੀ ਅਤੇ ਜੇ ਕਿਸੇ ਨੇ ਕਹਿ ਲਓ ਕਹਿੰਦੇ ਨੇ 50 ਮੋੜਨੇ ਪਏ ਉਦੋਂ ਪਤਾ ਲੱਗਣਾ। ਸੋ ਇਹਨਾਂ ਸਕੈਮਾਂ ਤੋਂ ਜਿੰਨਾ ਦੂਰ ਰਹਿ ਸਕਦੇ ਦੂਰ ਰਹੋ। ਕਨੇਡਾ ਦੇ ਵਿੱਚ ਫਰੀ ਮਨੀ ਕੁਛ ਵੀ ਨਹੀਂ ਹੈਗਾ, ਸਾਰਾ ਕੁਛ ਹਰੇਕ ਕਿਸੇ ਦਾ ਲੂਪ ਹੋਲ ਤਾਂ ਜ਼ਰੂਰ ਲੋਕ ਲੱਭ ਲੈਂਦੇ ਨੇ, ਪਰ ਜਦੋਂ ਫਿਰ ਸਰਕਾਰ ਆਪਣੀ ਥਾਂ 'ਤੇ ਆਉਂਦੀ ਹੈ ਤਾਂ ਉਹ ਵੀ ਫਿਰ ਉਹ ਲੂਪ ਹੋਲ ਤਾਂ ਕਲੋਜ਼ ਕਰਦੇ ਕਰਦੇ ਜਿਹੜੇ ਪਹਿਲਾਂ ਪੈਸੇ ਤਾਂ ਉਹ ਵੀ ਲੈਂਦੇ ਆ, ਅਤੇ ਨਾਲ ਫਿਰ ਪੈਨਲਟੀਆਂ, ਅਤੇ ਇੱਥੋਂ ਤੱਕ ਕਿ ਤੁਹਾਡੇ 'ਤੇ ਕੋਈ ਫਰੋਡਲੈਂਟ ਇਹੋ ਜਿਹੀ ਐਕਟੀਵਿਟੀਜ਼ ਕਰਨ ਦੇ ਚਾਰਜਸ ਵਗੈਰਾ ਤੱਕ ਵੀ ਲੱਗ ਸਕਦੇ ਨੇ। ਸੋ ਇਹੋ ਜਿਹੀਆਂ ਚੀਜ਼ਾਂ ਤੋਂ ਦੂਰ ਰਹੋ, ਆਪਣੀ ਮਿਹਨਤ ਕਰੋ, ਅਤੇ ਸਕੀਮਾਂ ਜਿਹੜੀਆਂ ਸਕੀਮਾਂ 'ਤੇ ਜਿਹੜੇ ਦੇਖੋ ਸਕੀਮਾਂ ਲੱਭਣਾ ਜਿਨ੍ਹਾਂ ਦਾ ਕੰਮ ਆ ਉਹਨਾਂ ਨੇ ਸਕੀਮਾਂ ਲੱਭ ਕੇ ਅਤੇ ਕਿਸੇ ਨਾ ਕਿਸੇ ਨੂੰ ਉਹਨਾਂ ਨੂੰ ਇਕੱਲੀ ਸਕੀਮ ਦੇ ਲਈ ਉਹਨਾਂ ਨੂੰ ਦੋ ਚੀਜ਼ਾਂ ਚਾਹੀਦੀਆਂ ਹੁੰਦੀਆਂ, ਇੱਕ ਤਾਂ ਚਾਹੀਦੀ ਹੁੰਦੀ ਸਕੀਮ ਲੂਪ ਹੋ ਲੱਭਣ ਦੀ, ਅਤੇ ਦੂਜਾ ਚਾਹੀਦਾ ਹੁੰਦੇ ਆ ਆਮ ਭੋਲੇ ਭਾਲੇ ਲੋਕ ਜਿਹੜੇ ਉਹਦੇ ਵਿੱਚ ਉਹਨਾਂ ਦਾ ਸਾਥ ਦੇ ਕੇ ਪਾਰਟੀਸਪੇਟ ਕਰਕੇ ਅਤੇ ਉਹਨੂੰ ਅੱਗੇ ਵਧਾਉਣ। ਸੋ ਇਸ ਕਰਕੇ ਜੇ ਤੁਹਾਨੂੰ ਕੋਈ ਰੀਚ ਆਊਟ ਕਰਦਾ ਜੀ ਕਿ ਮੈਂ ਤੁਹਾਨੂੰ ਇਹੋ ਜਿਹਾ ਲੋਨ ਦਵਾ ਦਾਂਗਾ, ਕਈ ਅੱਜ ਕੱਲ੍ਹ ਇਹ ਵੀ ਚੱਲਿਆ ਕਿ ਜੇ ਤੁਸੀਂ ਇੰਡੀਆ ਵਾਪਸ ਮੁੜ ਲਓਗੇ ਖਾਲੀ ਹੱਥ ਕਿਉਂ ਮੁੜਨਾ, ਕੁਛ ਲੈ ਕੇ ਜਾਓ। ਸੋ ਉਮੀਦ ਕਰਦੇ ਹਾਂ ਕਿ ਤੁਸੀਂ ਇਹੋ ਜਿਹੀਆਂ ਸਾਰੀਆਂ ਚੀਜ਼ਾਂ ਤੋਂ ਦੂਰ ਹੀ ਰਹੋਗੇ, ਅਤੇ ਇਹ ਗੀਤ ਸੁਣ ਲਈਏ। ਗੀਤ ਤੋਂ ਬਾਅਦ ਫਿਰ ਗੱਲਾਂ ਪਤਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰੱਖਦੇ ਹਾਂ FM 101.5 ਵਾਈਬ।
ਪੰਜਾਬੀਆਂ ਦਾ ਤੱਤ ਜੱਟਾ ਬਾਕੀ ਹੈ ਕਿਤੇ ਕੌਡੀ ਖੇਡਦਾ ਹੈ ਕਿਤੇ ਹੱਥ ਹਾਕੀ ਹੈ ਅਜੇ ਵੀ ਪੰਜਾਬੀਆਂ ਦਾ ਤੱਤ ਜੱਟਾ ਬਾਕੀ ਹੈ ਕਿਤੇ ਕੌਡੀ ਖੇਡਦਾ ਹੈ ਕਿਤੇ ਹੱਥ ਹਾਕੀ ਹੈ ਦੁਨੀਆ ਦੀ ਹਿੱਕੀ ਉੱਤੇ ਚੜਦਾ ਪੰਜਾਬ ਹੈ ਉੜਦਾ ਪੰਜਾਬ ਨਹੀਂ ਹੈ ਅੜਦਾ ਪੰਜਾਬ ਹੈ ਵੈਰੀਆਂ ਦੀ ਹਿੱਕੀ ਉੱਤੇ ਲੜਦਾ ਪੰਜਾਬ ਹੈ ਉੜਦਾ ਪੰਜਾਬ ਨਹੀਂ ਹੈ ਅੜਦਾ ਪੰਜਾਬ ਹੈ
ਗੀਤ ਤੋਂ ਬਾਅਦ ਫਿਰ ਤੋਂ ਸਵਾਗਤ ਹੈ ਜੀ ਪ੍ਰੋਗਰਾਮ ਵਿਰਸਾ ਵਾਈਬਸ ਦੇ ਵਿੱਚ ਅਤੇ ਜੇ ਗੱਲ ਕਰੀਏ ਅੱਜ ਕੱਲ੍ਹ ਪੂਰੇ ਵਰਲਡ ਦੇ ਵਿੱਚ ਕਿਤੇ ਨਾ ਕਿਤੇ ਕੋਈ ਜੰਗ ਜਿਹੜੀ ਆ ਆਏ ਦਿਨ ਕਿਤੇ ਨਾ ਕਿਤੇ ਲੱਗੀ ਰਹਿੰਦੀ ਆ ਅਤੇ ਇਰਾਨ ਦੇ ਨਾਲ ਜਿਹੜਾ ਇਜ਼ਰਾਇਲ ਦਾ ਅਤੇ ਅਮਰੀਕਾ ਦੀ ਜਿਹੜੀ ਜੰਗ ਆ ਉਹਨੂੰ ਤਕਰੀਬਨ 3 ਮਹੀਨੇ ਹੋ ਗਏ ਆ ਅਤੇ ਅਜੇ ਤੱਕ ਰੁਕਣ ਦਾ ਨਾਂ ਨਹੀਂ ਲੈ ਰਹੀ ਅਤੇ ਕਿਸੇ ਹੱਲ 'ਤੇ ਪਹੁੰਚੀ ਨਹੀਂ ਗੱਲਬਾਤ ਅਜੇ ਸੋ ਉਹਦਾ ਕਰਕੇ ਦੇਖੋ ਕਿ ਕੈਨੇਡਾ ਦੇ ਵਿੱਚ ਅਤੇ ਪੂਰੇ ਵਰਲਡ ਦੇ ਵਿੱਚ ਜਿੱਦਾਂ ਮਹਿੰਗਾਈ ਜਿਹੜੀ ਆ ਉਹ ਵੀ ਵੱਧ ਰਹੀ ਆ ਅਤੇ ਕਿਤੇ ਨਾ ਕਿਤੇ ਜਿਹੜਾ ਜਿਹੜੀ ਇਹ ਜੰਗ ਆ ਇਹਦਾ ਉਹਦੇ ਵਿੱਚ ਕਾਫੀ ਵੱਡਾ ਰੋਲ ਹੈਗਾ ਜਿੱਥੇ ਕੈਨੇਡਾ ਦੇ ਵਿੱਚ ਤੇਲ ਡਾਲਰ $1.5 ਤੋਂ ਥੱਲੇ ਥੱਲੇ ਮਿਲਦਾ ਸੀ ਉਹ ਹੁਣ ਤਕਰੀਬਨ $2 ਤੱਕ ਵੀ ਕਈ ਥਾਵਾਂ 'ਤੇ ਪਹੁੰਚ ਚੁੱਕਿਆ ਸੋ ਜਿਹੜੀ ਇਹ ਮਹਿੰਗਾਈ ਹੁੰਦੀ ਆ ਕਿਤੇ ਜੰਗ ਲੱਗਦੀ ਆ ਇਹਦਾ ਜਿਹੜਾ ਪ੍ਰਭਾਵ ਆ ਉਹ ਆਮ ਲੋਕਾਂ ਦੀ ਜੇਬ 'ਤੇ ਹੀ ਪੈਂਦਾ ਜੇ ਕਿਸੇ ਦੀ ਗੱਡੀ $50 ਦੇ ਵਿੱਚ ਫੁੱਲ ਹੋ ਜਾਂਦੀ ਸੀ ਉਹਨੂੰ ਅੱਜ ਕੱਲ੍ਹ $80 ਪੇ ਕਰਨੇ ਪੈ ਰਹੇ ਨੇ ਉਸੇ ਚੀਜ਼ ਦੇ ਅਤੇ ਚੀਜ਼ਾਂ ਮਹਿੰਗੀਆਂ ਹੋ ਰਹੀਆਂ ਨੇ ਤਨਖਾਹਾਂ ਉਨੀਆਂ ਹੀ ਨੇ ਸਟਰਗਲਿੰਗ ਫੇਸ ਜਿਹੜਾ ਉਹ ਚੱਲ ਰਿਹਾ ਹੈ ਜਿਹੜੇ ਲੋਕ ਖਾਸ ਕਰਕੇ ਮਿਨੀਮਮ ਵੇਜ 'ਤੇ ਕੰਮ ਕਰ ਰਹੇ ਨੇ ਉਹਨਾਂ ਦੇ ਲਈ ਇਹ ਦੌਰ ਜਿਹੜਾ ਉਹ ਜ਼ਿਆਦਾ ਸਟਰਗਲਿੰਗ ਹੈ ਜੇ ਗੱਲ ਕਰੀਏ ਟ੍ਰੇਡਸ ਦੀ ਅਤੇ ਜਿਹੜਾ ਕੈਨੇਡਾ ਮੈਕਸੀਕੋ ਅਤੇ US ਦਾ ਜਿਹੜਾ ਟ੍ਰੇਡ ਐਗਰੀਮੈਂਟ ਆ ਉਹ ਵੀ ਰਿਨਿਊਅਲ ਜਿਹੜੀ ਆ ਉਹਦੀ ਇਸ ਮਹੀਨੇ ਦੇ ਵਿੱਚ ਹੋ ਰਹੀ ਆ ਅਤੇ ਉਹਦੇ ਵਿੱਚ ਜਿਹੜੇ ਨਵੇਂ ਟੈਰਿਫ ਜਿਹੜੇ ਆ ਉਹਨਾਂ ਬਾਰੇ ਕਾਫੀ ਜਿਹੜਾ ਕਨਫਿਊਜ਼ਨ ਚੱਲ ਰਹੀ ਆ ਕਿਉਂਕਿ US ਜਿਹੜਾ ਉਹ ਟੈਰਿਫ ਕੈਨੇਡਾ ਦੇ ਉੱਤੇ 10% ਹੋਰ ਲਾ ਰਿਹਾ ਸੋ ਉਹਦਾ ਕਰਕੇ ਆਉਣ ਵਾਲੇ ਆ ਜਿਹੜੇ ਆ ਟਾਈਮ ਆ ਉਹਦੇ ਵਿੱਚ ਕੈਨੇਡਾ ਨੂੰ ਆਪਣਾ ਜਿਹੜਾ ਟ੍ਰੇਡ ਰਿਲੇਸ਼ਨਸ਼ਿਪ ਆ ਦੂਜੀਆਂ ਕੰਟਰੀਆਂ ਦੇ ਨਾਲ ਜਿਹੜਾ ਡਾਇਵਰਸੀਫਾਈ ਕਰਨ ਦੀ ਬਹੁਤ ਵੱਡੀ ਲੋੜ ਆ ਪ੍ਰੋਵਿੰਸ਼ੀਅਲ ਲੈਵਲਸ 'ਤੇ ਵੀ ਇਹ ਚੀਜ਼ਾਂ ਜਿਹੜੀਆਂ ਉਹ ਦੇਖਣ ਨੂੰ ਮਿਲ ਰਹੀਆਂ ਕਿ ਕੁਝ ਪ੍ਰੋਵਿੰਸਾਂ ਆਪਣੇ ਲੈਵਲ 'ਤੇ ਵੀ ਜਿਹੜੀਆਂ ਟ੍ਰੇਡ ਪਾਰਟਨਰਸ਼ਿਪਸ ਕਰ ਰਹੀਆਂ ਨੇ ਕਿਉਂਕਿ ਹਰੇਕ ਪ੍ਰੋਵਿੰਸ ਕੋਲ ਕੋਈ ਨਾ ਕੋਈ ਇੱਕ ਡਿਫਰੈਂਟ ਸਰੋਤ ਹੈ ਨੈਚੁਰਲ ਰਿਸੋਰਸਿਸ ਨੇ ਐਜ਼ ਵੈਲ ਐਜ਼ ਉਹਨਾਂ ਕੋਲ ਇੰਡਸਟਰੀ ਆ ਜਿਹੜੀ ਉਹ ਦੂਸਰੀਆਂ ਕੰਟਰੀਆਂ ਦੇ ਵਿੱਚ ਉਹਦੇ ਨਾਲ ਵਪਾਰਕ ਸਮਝੌਤੇ ਕਰਕੇ ਕਰ ਸਕਦੇ ਨੇ ਜੇ ਆਪਾਂ ਗੱਲ ਮੈਨੀਟੋਬਾ ਦੀ ਕਰੀਏ ਤਾਂ ਮੈਨੀਟੋਬਾ ਗਵਰਨਮੈਂਟ ਵੱਲੋਂ ਆਲਰੇਡੀ ਇੱਕ ਰੈਪ੍ਰਜੈਂਟੇਟਿਵ ਵਾਸ਼ਿੰਗਟਨ ਦੇ ਵਿੱਚ ਜਿਹੜਾ ਨਿਯੁਕਤ ਕੀਤਾ ਗਿਆ ਜਿਹੜਾ ਕਿ ਉੱਥੇ ਪਾਰਟਨਰਸ਼ਿਪਸ ਦੇ ਲਈ ਗੱਲਾਂ ਬਾਤਾਂ ਜਿਹੜੀਆਂ ਅੱਗੇ ਵਧਾਉਂਦੇ ਰਹਿੰਦੇ ਨੇ ਬਿਜ਼ਨਸਿਸ ਦੇ ਲਈ ਅਤੇ ਇਸੇ ਤਰ੍ਹਾਂ ਹੀ ਮੈਨੀਟੋਬਾ ਵੱਲੋਂ ਰੀਸੈਂਟਲੀ ਇੱਕ ਅਨਾਊਂਸ ਕੀਤਾ ਗਿਆ ਕਿ ਉਹ ਇੰਡੀਆ ਦੇ ਵਿੱਚ ਵੀ ਇੱਕ ਰੈਪ੍ਰਜੈਂਟੇਟਿਵ ਆਪਦਾ ਉੱਥੇ ਭੇਜਣਗੇ ਕਿ ਜੋ ਉੱਥੇ ਕੈਨੇਡਾ ਮੈਨੀਟੋਬਾ ਦੇ ਖਾਸ ਕਰਕੇ ਜੋ ਐਗਰੀਕਲਚਰਲ ਜਾਂ ਕੋਈ ਨੈਚੁਰਲ ਇੱਥੇ ਰਿਸੋਰਸਿਸ ਨੇ ਉਹਨਾਂ ਦੇ ਬਾਰੇ ਜੋ ਵੀ ਉੱਥੇ ਟ੍ਰੇਡਸ ਟਾਕਸ ਜਿਹੜੇ ਆ ਉਹਨਾਂ ਨੂੰ ਉੱਥੇ ਕੰਟੀਨਿਊ ਰੱਖੇ ਅਤੇ ਉਹਨਾਂ ਦੇ ਵਿੱਚ ਜੋ ਵੀ ਆ ਟ੍ਰੇਡ ਨੈਗੋਸ਼ੀਏਸ਼ਨਸ ਐਜ਼ ਵੈਲ ਐਜ਼ ਟ੍ਰੇਡ ਨਿਊ ਟ੍ਰੇਡ ਪਾਰਟਨਰਸ਼ਿਪਸ ਜਿਹੜੀਆਂ ਉਹਨਾਂ ਨੂੰ ਅੱਗੇ ਵਧਾਵੇ ਸੋ ਇਹ ਸਮੇਂ ਦੀ ਲੋੜ ਵੀ ਆ ਕਿਉਂਕਿ ਇਸ ਵਕਤ ਕੈਨੇਡਾ ਜਿਹੜਾ ਮਜੋਰਿਟੀ ਦੇ ਤੌਰ 'ਤੇ ਨਿਰਭਰ ਆ US ਦੇ ਉੱਪਰ ਹੀ ਐਜ਼ ਅ ਟ੍ਰੇਡ ਪਾਰਟਨਰ ਅਤੇ ਇਹ ਜ਼ਰੂਰੀ ਆ ਕਿ ਇਹ ਆਪਣਾ ਜਿਹੜਾ ਪੋਰਟਫੋਲੀਓ ਉਹਨੂੰ ਡਿਵਰਸੀਫਾਈ ਰੱਖਣ ਸੋ ਗੀਤ ਸੁਣਦੇ ਹਾਂ ਕਿ ਗੀਤ ਤੋਂ ਬਾਅਦ ਫਿਰ ਤੋਂ ਤੁਹਾਡੇ ਨਾਲ ਜੁੜਦੇ ਹਾਂ ਇੱਕ ਅੱਜ ਦੇ ਆਪਣੇ ਐਪੀਸੋਡ ਦੇ ਵਿੱਚ ਇੱਕ ਆਪਾਂ ਤੁਹਾਡੇ ਨਾਲ ਸਟੋਰੀ ਵੀ ਜਿਹੜੀ ਆ ਉਹ ਸ਼ੇਅਰ ਕਰਾਂਗੇ ਅਤੇ ਵਿਨੀਪੈਗ ਦੇ ਹੀ ਲੇਖਕ ਵੱਲੋਂ ਅਤੇ ਵਿਨੀਪੈਗ ਦੇ ਹੀ ਨਰੇਟਰ ਵੱਲੋਂ ਨਰੇਟ ਕੀਤੀ ਗਈ ਆ ਅਤੇ ਇੱਕ ਗੀਤ ਸੁਣ ਲਈਏ ਪਹਿਲਾਂ ਅਤੇ ਗੀਤ ਤੋਂ ਬਾਅਦ ਫਿਰ ਤੋਂ ਤੁਹਾਡੇ ਨਾਲ ਜੁੜਦੇ ਹਾਂ ਜੀ ਪ੍ਰੋਗਰਾਮ ਵਿਰਸਾ ਵਾਈਬਸ FM 101.5 ਫਿਰ ਤੋਂ ਸਵਾਗਤ ਹੈ ਜੀ ਪ੍ਰੋਗਰਾਮ ਵਿਰਸਾ ਵਾਈਫ ਦੇ ਵਿੱਚ। ਅਤੇ ਗੀਤ ਤੋਂ ਪਹਿਲਾਂ ਜਿਵੇਂ ਤੁਹਾਨੂੰ ਦੱਸਿਆ ਸੀ ਕਿ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਲਈ ਸਟੋਰੀ ਵੀ ਲੈ ਕੇ ਆਏ ਹਾਂ। ਵਿਨੀਪੈਗ ਦੇ ਲੇਖਕ ਅਤੇ ਵਿਨੀਪੈਗ ਦੇ ਹੀ ਨਰੇਟਰ ਨੇ। ਅਤੇ ਇੱਕ ਇੰਟਰਸਟਿੰਗ ਗੱਲ ਇਹ ਹੈ ਕਿ ਜਿਹੜੇ ਜਿਨ੍ਹਾਂ ਨੇ ਸਟੋਰੀ ਉਹ ਨਰੇਟ ਕੀਤੀ ਆ ਉਹ ਸਾਡੇ ਸਟੂਡੀਓ ਦੇ ਵਿੱਚ ਪਹੁੰਚੇ ਨੇ ਅਤੇ ਉਹਨਾਂ ਦੇ ਨਾਲ ਆਪਾਂ ਜਿਹੜੀ ਆ ਗੱਲ ਕਰਦੇ ਹਾਂ। ਅਤੇ ਸਵਾਗਤ ਹੈ ਤੁਹਾਡਾ ਸਟੂਡੀਓ ਦੇ ਵਿੱਚ ਜੀ, ਤੁਸੀਂ ਜ਼ਰੂਰ ਆਪਣੀ ਇੰਟਰੋਡਕਸ਼ਨ ਦੇ ਦਿਓ।
ਸਤਿ ਸ਼੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ। ਇੰਦਰਜੀਤ ਗਿੱਲ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮੈਨੂੰ ਅੱਜ ਆਪਣੇ ਨਾਲ ਇੱਥੇ ਜੋੜਨ ਦੇ ਲਈ। ਮੇਰਾ ਨਾਮ ਪ੍ਰਣ ਪਾਹੁਲ ਸਿੰਘ ਹੈ ਜੀ, ਅਤੇ ਅਕਸਰ ਤੁਸੀਂ ਮੇਰੇ ਜ਼ੁਬਾਨੀ ਕਹੀਆਂ ਹੋਈਆਂ ਜਿਹੜੀਆਂ ਕਹਾਣੀਆਂ ਨੇ ਉਹਨਾਂ ਨੂੰ ਤੁਸੀਂ ਸੁਣਿਆ ਹੋਣਾ, ਪਿਆਰ ਦਿੰਦੇ ਰਹਿੰਦੇ ਹੋ। ਇਹ ਕਹਾਣੀਆਂ ਹਰਪ੍ਰੀਤ ਸਿੰਘ ਜਵੰਦਾ ਜੀ, ਜਿਹੜੇ ਕਿ ਸਾਡੇ ਵਿਨੀਪੈਗ ਸ਼ਹਿਰ ਦੇ ਇੱਕ ਬੜੇ ਹੀ ਮੰਨੇ ਪ੍ਰਮੰਨੇ ਲੇਖਕ ਨੇ, ਉਹਨਾਂ ਦੀਆਂ ਲਿਖੀਆਂ ਕਹਾਣੀਆਂ ਚੋਂ ਕੁਝ ਕਹਾਣੀਆਂ ਤੁਹਾਡੇ ਅੱਗੇ ਪੇਸ਼ ਕੀਤੀਆਂ ਜਾਂਦੀਆਂ ਨੇ ਇਸ ਰੇਡੀਓ ਦੇ ਰਾਹੀਂ। ਤੇ ਮੈਨੂੰ ਸਬੱਬ ਮਿਲਿਆ ਕਿ ਚਲੋ ਇਹਨਾਂ ਕਹਾਣੀਆਂ ਨੂੰ ਮੈਂ ਆਪਣੀ ਆਵਾਜ਼ ਦੇ ਰਾਹੀਂ ਤੁਹਾਡੇ ਤੱਕ ਪਹੁੰਚਾਉਣਾ ਵਾ। ਅੱਜ ਦੀ ਇਹ ਕਹਾਣੀ ਇਹਨਾਂ ਦਿਨਾਂ ਦੇ ਵਿੱਚ ਜਿਹੜੇ ਮੰਦਭਾਗੀਆਂ ਘਟਨਾਵਾਂ ਵਾਪਰੀਆਂ ਪੰਜਾਬ ਚ ਬੈਕ ਇਨ 1984 ਤੇ ਉਸ ਤੋਂ ਬਾਅਦ ਦੀਆਂ, ਉਹਨਾਂ ਦੇ ਵਿੱਚੋਂ ਇੱਕ ਪੰਨਾ ਹੈ ਉਹਨਾਂ ਹਜ਼ਾਰਾਂ ਕਹਾਣੀਆਂ ਚੋਂ। ਤੇ ਇਹ ਕਹਾਣੀ ਹੈ ਕੁਲਵੰਤ ਸਿੰਘ ਕੰਤੇ ਦੀ, ਇੱਕ 13 ਸਾਲ ਦਾ ਮੁੱਛਫੁੱਟ ਗੱਭਰੂ ਜਿਹੜਾ ਬੇਮੌਤ ਮਾਰਿਆ ਗਿਆ ਕੁਛ ਦਰਿੰਦਿਆਂ ਦੇ ਹੱਥੋਂ। ਤੇ ਉਹਨਾਂ ਦੀ ਕਹਾਣੀ ਉਸ ਵੇਲੇ ਦਾ ਬਿਰਤਾਂਤ ਤੁਹਾਡੇ ਅੱਗੇ ਇਹ ਹਾਜ਼ਰ ਕੀਤਾ ਜਾ ਰਿਹਾ। ਧੰਨਵਾਦ ਜੀ, ਇੱਦਾਂ ਹੀ ਪਿਆਰ ਦਿੰਦੇ ਰਹੋ ਤੇ ਆਪਣੇ ਇਤਿਹਾਸ ਨਾਲ ਜੁੜੇ ਰਹੋ। ਤੇ ਇੰਦਰਜੀਤ ਜੀ ਤੁਹਾਡੇ ਨਾਲ ਆਪਾਂ ਵਾਰਤਾਲਾਪ ਰਾਜੀ ਰੱਖਾਂਗੇ।
ਬਿਲਕੁਲ ਜੀ ਬਿਲਕੁਲ, ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਕਿ ਤੁਸੀਂ ਇੰਨਾ ਟਾਈਮ ਕੱਢਦੇ ਹੋ। ਤੇ ਬਹੁਤ ਬਹੁਤ ਧੰਨਵਾਦ ਹਰਪ੍ਰੀਤ ਸਿੰਘ ਜਵੰਦਾ ਜੀ ਦਾ ਵੀ ਕਿ ਜਿਹੜੇ ਆਪਣੀ ਕਲਮ ਦੇ ਰਾਹੀਂ ਇਹੋ ਜਿਹੀਆਂ ਸਟੋਰੀਆਂ ਸਰੋਤਿਆਂ ਦੇ ਨਾਲ ਸ਼ੇਅਰ ਕਰਦੇ ਰਹਿੰਦੇ ਨੇ। ਤੇ ਇੱਥੇ ਮੈਂਸ਼ਨ ਕਰਨਾ ਇਹ ਵੀ ਜ਼ਰੂਰੀ ਆ ਕਿ ਹਰਪ੍ਰੀਤ ਸਿੰਘ ਜਵੰਦਾ ਜੀ ਵਿਨੀਪੈਗ ਦੇ ਵਿੱਚ ਹੀ ਰਹਿੰਦੇ ਨੇ ਅਤੇ ਉਹਨਾਂ ਦੀਆਂ ਜਿਹੜੀਆਂ ਸ਼ਾਰਟ ਸਟੋਰੀਜ਼ ਨੇ ਉਹ ਛੋਟੀਆਂ ਛੋਟੀਆਂ ਸਟੋਰੀਜ਼ ਲਿਖਦੇ ਰਹਿੰਦੇ ਨੇ, ਉਹਨਾਂ ਦੇ ਵਿੱਚ ਹੀ ਬਹੁਤ ਵੱਡੀਆਂ ਗੱਲਾਂ ਜਿਹੜੀਆਂ ਉਹ ਕਹਿ ਜਾਂਦੇ ਨੇ। ਅਤੇ ਉਹ ਸਟੋਰੀਜ਼ ਦੇ ਬੇਸਿਸ 'ਤੇ ਕੁਝ ਸ਼ਾਰਟ ਫਿਲਮਸ ਵੀ ਜਿਹੜੀਆਂ ਨੇ ਉਹ ਵੀ ਬਣੀਆਂ ਨੇ। ਅਤੇ ਨਾਲ ਦੀ ਨਾਲ ਇੱਕ ਅਮਰਿੰਦਰ ਗਿੱਲ ਦੀ ਮੂਵੀ ਸੀ ਜਿਹੜੀ ਦਾਰੂ ਨਾ ਪੀਂਦਾ ਹੋਵੇ, ਅਤੇ ਉਹਦੀ ਵੀ ਉਹਨਾਂ ਨੇ ਜਿਹੜੀ ਆ ਲੇਖਕ ਜਿਹੜੇ ਨੇ ਉਹ ਹਰਪ੍ਰੀਤ ਸਿੰਘ ਜਵੰਦਾ ਜੀ ਨੇ। ਸੋ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਹਰਪ੍ਰੀਤ ਸਿੰਘ ਜਵੰਦਾ ਜੀ ਦੇ ਨਾਲ ਵੀ ਤੁਹਾਨੂੰ ਰੂਬਰੂ ਕਰਾਵਾਂਗੇ ਅਤੇ ਉਹਨਾਂ ਤੋਂ ਆਪਾਂ ਜਾਣਾਂਗੇ ਕਿ ਉਹਨਾਂ ਨੂੰ ਇਹ ਪ੍ਰੇਰਨਾ ਜਿਹੜੀ ਉਹ ਕਿੱਥੋਂ ਮਿਲਦੀ ਆ ਕਹਾਣੀਆਂ ਲਿਖਣ ਦੀ। ਅਤੇ ਇੱਕ ਕਹਾਣੀ ਫਿਰ ਸੁਣ ਲਈਏ ਅੱਜ ਪਾਹੁਲ ਜੀ ਦੇ ਜ਼ੁਬਾਨੀ, ਅਤੇ ਉਸ ਤੋਂ ਬਾਅਦ ਪ੍ਰੋਗਰਾਮ ਦਾ ਸਿਲਸਿਲਾ ਆਪਾਂ ਇਸੇ ਤਰ੍ਹਾਂ ਜਾਰੀ ਰੱਖਾਂਗੇ। ਅਤੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਟੂਡੀਓ ਦੇ ਵਿੱਚ ਅੱਜ ਜੁੜਨ ਦੇ ਲਈ।
ਧੰਨਵਾਦ।
ਬਾਲੀਵੁੱਡ ਦੇ ਵਿਸ਼ਾਲ ਭਾਰਦਵਾਜ ਦੀ ਕਸ਼ਮੀਰ ਹਾਲਾਤਾਂ 'ਤੇ ਬਣੀ ਫਿਲਮ ਹੈਦਰ। ਸ਼ਾਹਿਦ ਕਪੂਰ ਦਾ ਬਾਪ ਘਰੇ ਬਣੇ ਕਲੀਨਿਕ ਵਿੱਚ ਕੁਝ ਲੋਕਾਂ ਦਾ ਇਲਾਜ ਕਰ ਰਿਹਾ ਹੁੰਦਾ। ਉਸੇ ਵੇਲੇ ਪਿੰਡ ਨੂੰ ਘੇਰਾ ਪੈ ਜਾਂਦਾ। ਸਾਰੇ ਮਰਦਾਂ ਨੂੰ ਇੱਕ ਥਾਂ ਇਕੱਠਿਆਂ ਕਰਕੇ ਕਾਲੇ ਸ਼ੀਸ਼ੇ ਵਾਲੀ ਜਿਪਸੀ ਅੱਗੋਂ ਲੰਘਾਇਆ ਜਾਂਦਾ। ਅੰਦਰ ਬੈਠੇ ਹੋਏ ਕਿਸੇ ਦੇ ਇਸ਼ਾਰਾ ਕਰਨ 'ਤੇ ਉਸ ਡਾਕਟਰ ਨੂੰ ਬਾਕੀਆਂ ਤੋਂ ਵੱਖ ਕਰ ਲਿਆ ਜਾਂਦਾ ਅਤੇ ਫਿਰ ਉਸਨੂੰ ਗਾਇਬ ਕਰ ਦਿੱਤਾ ਜਾਂਦਾ ਹੈ। 30 ਕੁ ਵਰ੍ਹੇ ਪਹਿਲਾਂ ਬੇਰਿੰਗ ਕਾਲਜ ਦੇ ਬਟਾਲੇ ਵਿੱਚ ਦੇ ਦਿਨ ਕਾਦੀਆਂ ਵਡਾਲਾ ਗ੍ਰੰਥੀਆਂ ਮਹਿਤਾ ਡੇਰਾ ਬਾਬਾ ਨਾਨਕ ਕਲਾਨੌਰ ਅਤੇ ਫਤਿਹਗੜ੍ਹ ਚੂੜੀਆਂ ਵੱਲੋਂ ਆਉਂਦੇ ਸੰਗੀ ਸਾਥੀ ਇੰਜ ਦੀਆਂ ਕਿੱਸੇ ਕਹਾਣੀਆਂ ਆਮ ਹੀ ਸੁਣਾਇਆ ਕਰਦੇ ਸਨ। ਅੱਜ ਫਲਾਣੀ ਜਗ੍ਹਾ ਬੱਸ ਰੋਕ ਲਈ, ਸਾਰਿਆਂ ਨੂੰ ਕਾਲੇ ਸ਼ੀਸ਼ਿਆਂ ਵਾਲੀ ਜਿਪਸੀ ਅੱਗੋਂ ਲੰਘਾਇਆ, ਦੋ ਵੱਖ ਕਰ ਉਸੇ ਜਿਪਸੀ ਵਿੱਚ ਬਿਠਾ ਲਏ ਅਤੇ ਫਿਰ ਉਹ ਕਦੇ ਵੀ ਕਾਲਜ ਦੁਬਾਰਾ ਨਾ ਦਿਸਦੇ। ਬਟਾਲੇ ਤੋਂ ਤਕਰੀਬਨ 20 ਕਿਲੋਮੀਟਰ ਦੂਰ ਭੋਏਵਾਲ, ਮਸ਼ਹੂਰ ਦੇਸੀ ਡਾਕਟਰ ਕਸ਼ਮੀਰ ਸਿੰਘ ਦਾ ਪਿੰਡ। ਪਿਤਾ ਜੀ ਦੀ ਦਵਾਈ ਚੱਲਦੀ ਹੁੰਦੀ ਸੀ। ਇੱਕ ਵਾਰ ਸਿਆਲਾਂ ਦੇ ਦਿਨ ਐਮਰਜੈਂਸੀ ਦਵਾਈ ਲੈਣ ਜਾਣਾ ਪੈ ਗਿਆ। ਸੁਖਪ੍ਰੀਤ ਸਿੰਘ ਭਾਜੀ ਦਾ ਪਿੰਡ ਉਦੋ ਕੇ ਜੈਤੋ ਸਰਜਾ, ਝਾਮਕਾ, ਬੋਪਾ ਰਾਏ, ਬੱਗਾ ਚੰਨਣ ਕੇ, ਮੱਤੇਵਾਲ ਤੇ ਰਾਮਦਵਾਲੀ ਵਰਗੇ ਨਾਮੀ ਭਗੌੜੇ ਕਰਾਰ ਦਿੱਤਿਆਂ ਦੇ ਕਿੰਨੇ ਸਾਰੇ ਪਿੰਡ। ਮੁੜਦਿਆਂ ਇੱਕ ਡਰੇਨ ਤੇ ਲੱਗੇ ਨਾਕੇ ਤੇ ਰੋਕ ਲਿਆ। 3 ਬਾਹਾਂ ਬੰਨ ਨੂੜ ਕੇ ਪਹਿਲਾਂ ਹੀ ਇੱਕ ਪਾਸੇ ਬਿਠਾਏ ਹੋਏ ਸਨ। ਤਲਾਸ਼ੀ ਹੋਈ, ਫਿਰ ਅਨੇਕਾਂ ਸਵਾਲ ਪੁੱਛੇ, ਕਿੱਥੋਂ ਆਇਆ ਹੈ, ਕਿੱਥੇ ਚੱਲਿਆ ਹੈ, ਕਿਹੜਾ ਪਿੰਡ, ਕਿਹੜਾ ਕਾਲਜ, ਫਿਰ ਅਨੇਕਾਂ ਫੋਟੋਆਂ ਵਿਖਾਈਆਂ। ਇਸ ਨੂੰ ਜਾਣਦਾ, ਇਸ ਨੂੰ ਮਿਲਿਆ, ਲਿਆਂਦੀ ਦਵਾਈ ਵਾਲੀਆਂ ਪੁੜੀਆਂ ਵਿਖਾਈਆਂ, ਫਿਰ ਪਿਤਾ ਜੀ ਦੀ ਸਰਕਾਰੀ ਨੌਕਰੀ ਦਾ ਹਵਾਲਾ ਦਿੱਤਾ। ਪੂਰੇ 1/2 ਘੰਟੇ ਬਾਅਦ ਖੁਲਾਸੀ ਹੋਈ। ਛੱਡਣ ਤੋਂ ਪਹਿਲਾਂ ਉਹਨਾਂ ਕਈ ਵਾਰ ਆਪਸ ਵਿੱਚ ਸਲਾਹ ਕੀਤੀ। ਕੁਝ ਹੱਕ ਵਿੱਚ ਸਨ ਤੇ ਕੁਝ ਸ਼ਾਇਦ ਹੱਥ ਆਇਆ ਸ਼ਿਕਾਰ ਨਹੀਂ ਸਨ ਜਾਣ ਦੇਣਾ ਚਾਹੁੰਦੇ। ਉਹਨਾਂ ਦਿਨਾਂ ਵਿੱਚ ਕਸੂਰ ਇੰਨਾ ਮਹੱਤਵ ਨਹੀਂ ਸੀ ਰੱਖਦਾ। ਲਾਸ਼ਾਂ ਦੇ ਹਿਸਾਬ, ਪੈਸੇ ਤੇ ਤਰੱਕੀਆਂ ਮਿਲਿਆ ਕਰਦੀਆਂ ਸਨ।
ਖੈਰ ਅਗਲੇ ਦਿਨ ਖਬਰ ਸੀ ਉਸੇ ਇਲਾਕੇ ਵਿੱਚ ਤਿੰਨ ਅਣਪਛਾਤੇ ਮੁਕਾਬਲੇ ਵਿੱਚ ਮਾਰੇ ਗਏ। ਸਤਨਾਮ ਸਿੰਘ ਮਾਣਕ ਨਾਮ ਦਾ ਚਸ਼ਮਦੀਦ ਦੱਸਦਾ ਏ ਕਿ 90 ਦੇ ਆਖਰ ਵਿੱਚ ਕੁਲਵੰਤ ਸਿੰਘ ਕੰਤਾ ਨਾਮ ਦਾ 15 ਸਾਲ ਦਾ ਮੁੱਛਫੁੱਟ ਗਬਰੇਟ ਜਿਸ ਨੂੰ CIA ਸਟਾਫ ਮੋਗੇ ਲਿਆਂਦਾ। ਕਸੂਰ ਸਿਰਫ ਇੰਨਾ ਕਿ ਕਿਸੇ ਨੇ ਰਾਹ ਪੁੱਛਿਆ ਤੇ ਖੁਦ ਆਪ ਅਗਾਂਹ ਕਰਨ ਚਲਾ ਗਿਆ। ਤੁਰੇ ਜਾਂਦੇ ਦੀ ਕਿਸੇ ਨੇ ਮੁਖਬਰੀ ਕਰ ਛੱਡੀ। 4 ਦਿਨ ਤਸ਼ੱਦਦ ਕੀਤਾ, ਸਭ ਕੁਝ ਤੋੜ ਸੁੱਟਿਆ। ਫਿਰ ਇੱਕ ਸ਼ਾਮ ਲੈ ਤੁਰੇ ਤਾਂ ਕੰਤੇ ਨੂੰ ਸੁੱਝ ਗਈ। ਰੌਕੇ ਵਾਲੀ ਨਹਿਰ ਤੇ ਇੱਕ ਜਗ੍ਹਾ ਕੈਂਟਰ ਰੋਕ ਹੇਠਾਂ ਲਾਉਣ ਲੱਗੇ ਤਾਂ ਆਖਣ ਲੱਗਾ, ਭਾਊ ਘਰੇ ਸੁਨੇਹਾ ਦੇ ਦੇਵੀਂ। ਨਾਲ ਹੀ ਆਂਦਾ, ਚੰਗਾ ਫਿਰ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਗਿਓਂ ਮੈਂ ਇਕੱਲੇ ਨੇ ਹੀ ਫਤਿਹ ਦਾ ਜਵਾਬ ਦਿੱਤਾ। ਕਾਨੂੰਨ ਦੇ ਰਾਖੇ ਗਲ ਪੈ ਗਏ, ਤੂੰ ਜਵਾਬ ਕਿਉਂ ਦਿੱਤਾ? ਆਖਣ ਲੱਗਾ, ਫਤਿਹ ਤਾਂ ਗੁਰਾਂ ਦੀ ਬਖਸ਼ੀ ਏ, ਨਾ ਮੇਰੀ ਏ ਤੇ ਨਾ ਤੁਹਾਡੀ। ਵੇਂਦਿਆਂ ਵੇਂਦਿਆਂ ਗਿੱਚੀ ਤੇ SLR ਦੀ ਨਾਲੀ ਰੱਖੀ। ਘੋੜਾ ਦੱਬਿਆ ਤਾਂ ਸਿਰ ਹਦਵਾਣੇ ਵਾਂਗ ਖਿਲਰ ਗਿਆ, ਫਿਰ ਸਿਰ ਵੱਖ ਕਰ ਨਹਿਰ ਵਿੱਚ ਵਗਾਹ ਮਾਰਿਆ। ਬਾਕੀ ਦਾ ਧੜ ਅੱਧ ਵਿਚਾਲਿਓਂ ਚੀਰ ਕੇ ਫਿਰ ਸੁੱਟਿਆ ਤਾਂ ਕਿ ਪਾਣੀ ਨਾਲ ਫੁੱਲ ਕੇ ਬਾਹਰ ਹੀ ਨਾ ਆ ਜਾਵੇ। ਮੇਰੇ ਪਿੰਡ ਦੀ ਉਹ ਨਹਿਰ ਨੂੰ ਸੁਨੇਹਾ ਦੇ ਦਿਓ, ਨਹੀਂ ਮੈਂ ਫਿਰ ਤਾਰੀ ਲਾਊਂ ਸਿਵਿਆਂ 'ਚ ਸੜ ਕੇ। ਇੱਕ ਨਹੀਂ ਕਈ ਸਨ 19 ਦਿਨੀ ਜਿਨ੍ਹਾਂ ਨੂੰ ਸਿਵਿਆਂ ਵਿੱਚ ਸੜਨਾ ਤੱਕ ਨਸੀਬ ਨਾ ਹੋਇਆ। ਇਹਨਾਂ ਵਿੱਚ ਇੱਕ ਉਹ ਵੀ ਸੀ ਜਿਹੜਾ ਸ਼ਮਸ਼ਾਨ ਘਾਟਾਂ ਦੀ ਵਹੀ ਖਾਤੇ ਸਿਰ ਤੇ ਚੁੱਕੀ ਸਿਰਨਾਵੇ ਲੱਭਣ ਤੁਰ ਪਿਆ ਸੀ। ਦੱਸਦੇ ਨੇ ਕਿ ਇੱਕ ਵਾਰ ਤੂਫਾਨ ਵਿੱਚ ਡਿੱਕੋ ਡੋਲੇ ਖਾ ਰਹੀ ਕਿਸ਼ਤੀ ਦੇ ਸਵਾਰ ਲੋਕ ਰੱਬ ਨੂੰ ਯਾਦ ਕਰ ਰਹੇ ਸਨ। ਇੱਕ ਫਕੀਰ ਚੁੱਪ ਚਾਪ ਸਭ ਕੁਝ ਦੇਖ ਰਿਹਾ ਸੀ। ਲੋਕ ਦੁਆਲੇ ਹੋ ਗਏ, ਅਖੇ ਅਰਦਾਸ ਕਿਉਂ ਨਹੀਂ ਕਰਦਾ? ਅੱਗੋਂ ਆਖਣ ਲੱਗਾ, ਮੂਰਖੋ ਦੇਖੋ ਉਹ ਕਿਨਾਰਾ ਦਿਸ ਰਿਹਾ ਹੈ। ਲੋਕ ਆਪੋ ਆਪਣਾ ਸਮਾਨ ਸਾਂਭਣ ਲੱਗ ਪਏ, ਅਰਦਾਸਾਂ ਭੁੱਲ ਗਏ, ਰੱਬ ਵਿਸਰ ਗਿਆ, ਖੁਸ਼ੀਆਂ ਮਨਾਉਂਦੇ ਅਵੇਸਲੇ ਹੋ ਗਏ। ਹੁਣ ਇਸ ਵਾਰ ਫਕੀਰ ਸਿਜਦੇ ਤੇ ਬੈਠ ਗਿਆ। ਲੋਕ ਆਖਣ ਵਾਕਈ ਕਮਲਾ ਹੋ ਗਿਆ, ਜਦੋਂ ਕਿਨਾਰਾ ਦਿਸ ਹੀ ਪਿਆ ਹੈ ਤਾਂ ਹੁਣ ਸਿਜਦੇ ਦਾ ਕੀ ਫਾਇਦਾ? ਅੱਗੋਂ ਆਖਣ ਲੱਗਾ ਕਿ ਮੈਨੂੰ ਮੇਰੇ ਪੀਰ ਨੇ ਇੱਕ ਗੱਲ ਸਮਝਾਈ ਸੀ, ਜ਼ਿਆਦਾਤਰ ਕਿਸ਼ਤੀਆਂ ਤੂਫਾਨਾਂ ਵਿੱਚ ਨਹੀਂ ਸਗੋਂ ਉਦੋਂ ਡੁੱਬਦੀਆਂ ਨੇ ਜਦੋਂ ਬੇੜਾ ਐਨ ਕੰਢੇ ਤੇ ਲੱਗਣ ਵਾਲਾ ਹੁੰਦਾ, ਕਿਉਂਕਿ ਲੋਕ ਮੰਜ਼ਿਲ ਨੂੰ ਸਾਹਮਣੇ ਦੇਖ ਅਕਸਰ ਹੀ ਅਵੇਸਲੇ ਹੋ ਕੇ ਕੋਸ਼ਿਸ਼ ਕਰਨੀ ਬੰਦ ਕਰ ਦਿੰਦੇ ਨੇ। 29 ਮਾਰਚ 1849 ਨੂੰ ਇੱਕ ਕੌਮ ਦਾ ਬੇੜਾ ਕੰਢੇ ਲੱਗਣ ਤੋਂ ਪਹਿਲਾਂ ਹੀ ਡੋਬ ਦਿੱਤਾ ਗਿਆ, ਪਰ ਉਸ ਬੇੜੇ ਦੇ ਸਵਾਰ ਅੱਜ ਤੱਕ ਵੀ ਆਪੋ ਆਪਣਾ ਸਮਾਨ ਸਾਂਭਣ ਵਿੱਚ ਮਸ਼ਰੂਫ ਨੇ। ਇਹ ਪੇਸ਼ਕਸ਼ ਵਿਨੀਪੈਗ ਸ਼ਹਿਰ ਦੇ ਹਰਪ੍ਰੀਤ ਸਿੰਘ ਜਵੰਦਾ ਜੀ ਦੀਆਂ ਲਿਖੀਆਂ ਹੋਈਆਂ ਕਹਾਣੀਆਂ 'ਚੋਂ ਇੱਕ ਹੈ। ਜਿਉਂਦੇ ਵਸਦੇ ਰਹੋ, ਸਤਿ ਸ੍ਰੀ ਅਕਾਲ।
ਐਸੇ ਵੇੜੇ ਉੱਡਦੇ ਸੀ ਮਾਣੂਆਂ, ਲੱਡੂ ਆਵੇ ਲੱਕੜੀ ਦੇ ਤੋਤੜੇ, ਆਹੀ ਧੁੱਪਾਂ ਚੜੀਆਂ ਸੀ ਪੁੱਤਵੇ ਜਦੋਂ ਸੀ ਸੁਕਾਏ ਤੇਰੇ ਪੋਤੜੇ, ਆਹੀ ਧੁੱਪਾਂ ਚੜੀਆਂ ਸੀ ਪੁੱਤਵੇ ਜਦੋਂ ਸੀ ਸੁਕਾਏ ਤੇਰੇ ਪੋਤੜੇ, ਉਵੇਂ ਜਿਵੇਂ ਪਈਆਂ ਨੇ ਟਰਾਫੀਆਂ ਜਿੱਤ ਕੇ ਲਿਆਉਂਦਾ ਸੀ ਜੋ ਮੱਖਣਾ, ਤੇਰੀ ਨਿੱਤ ਰਹਿੰਦੀ ਪੂੰਜਦੀ ਤੇਰੀਆਂ ਕਿਤਾਬਾਂ ਵਾਲਾ ਰੱਖਣਾ, ਭੈਣ ਤੇਰੀ ਨਿੱਤ ਰਹਿੰਦੀ ਪੂੰਜਦੀ ਤੇਰੀਆਂ ਕਿਤਾਬਾਂ ਵਾਲਾ ਰੱਖਣਾ, ਤੇਰੀਆਂ ਕਿਤਾਬਾਂ ਵਾਲਾ ਰੱਖਣਾ, ਬੜਾ ਤੂੰ ਕਿੰਨੇ ਦਿਨਾਂ ਦਾ ਰੋਟੀ ਮਰੇ
ਫੌਜਾਂ ਦਿੱਲੀਓਂ ਸੁੱਚੇ ਤਾਰੇ ਉੱਤੇ ਆਈਆਂ ਚੜਵੇ ਕੇਸਰੀ ਨਿਸ਼ਾਨਾ ਦੇਖੇ ਲੱਗਿਆ ਸਰੂ ਕੱਦੇ ਮੁੰਡਿਆਂ ਦਾ ਹੜਵੇ ਕੇਸਰੀ ਨਿਸ਼ਾਨਾ ਦੇਖੇ ਲੱਗਿਆ ਸਰੂ ਕੱਦੇ ਮੁੰਡਿਆਂ ਦਾ ਹੜਵੇ ਸਾਨੂੰ ਜੰਗ ਨਵੀਂ ਪੇਸ਼ ਹੋਈ ਸਾਨੂੰ ਜੰਗ ਨਵੀਂ ਪੇਸ਼ ਹੋਈ ਹੋ ਸਾਡਾ ਸਾਰਾ ਪਾਣੀ ਲੁੱਟ ਕੇ ਤੇਰੀ ਦਿੱਲੀ ਦਰਵੇਸ਼ ਹੋਈ ਹੋ ਤੇਰੀ ਦਿੱਲੀ ਦਰਵੇਸ਼ ਹੋਈ ਭਟਕ ਗਏ ਨੇ ਭਾਵੇਂ ਗੱਭਰੂ ਫਿਰ ਇੱਕ ਦਿਨ ਮੁੜ ਆਉਣਗੇ ਮੁੱਖ ਹੋਣ ਆਨੰਦਪੁਰ ਵੱਲ ਨੂੰ ਹੱਡਾਂ ਦੀ ਟਹਿਲ ਟਕੋਰ ਕੀਤੀ ਸਾਡੇ ਪੁਰਖਿਆਂ ਨੇ ਤੇ ਸਾਡੇ ਦਾਣਿਆਂ ਨੇ ਉਹਨਾਂ ਸਾਡੇ ਹੀ ਤਖਤ ਅਕਾਲ ਪੰਨੇ ਫੌਜਾਂ ਚਾੜ ਕੇ ਬਹੁਤੇ ਸਿਆਣਿਆਂ ਨੇ ਤਾਬੜ ਤੋੜ ਨਜ਼ਰ ਨੇ ਘੁੰਡ ਚੁੱਕੇ ਵੱਜੀ ਪੀਪਣੀ ਵੱਡੇ ਜਰਵਾਣਿਆਂ ਦੀ ਮੁੰਡੇ ਫੁੱਲਾਂ ਜੇ ਖਪਰਿਆਂ ਨਾਲ ਖਹਿ ਗਏ ਕੈਸੀ ਅਦਾਸੀ ਨੀਲਿਆਂ ਬਾਣਿਆਂ ਦੀ ਕੈਸੀ ਅਦਾਸੀ ਨੀਲੇ
ਤੋਂ ਬਾਅਦ ਫਿਰ ਤੋਂ ਸਵਾਗਤ ਹੈ ਜੀ ਪ੍ਰੋਗਰਾਮ ਵਿਰਸਾ ਵਾਇਸ ਦੇ ਵਿੱਚ ਤੇ ਉਮੀਦ ਕਰਦੇ ਹਾਂ ਕਿ ਤੁਸੀਂ ਇਹ ਸਟੋਰੀ ਜਿਹੜੀ ਆ ਪ੍ਰਣ ਪਾਹੁਲ ਸਿੰਘ ਵੱਲੋਂ ਨਰੇਟ ਕੀਤੀ ਗਈ ਉਹਨੂੰ ਪਸੰਦ ਕੀਤਾ ਹੋਊਗਾ ਤੇ ਅੱਗੇ ਫਿਊਚਰ ਦੇ ਵਿੱਚ ਵੀ ਤੁਹਾਡੇ ਲਈ ਹੋਰ ਜਿਹੜੀਆਂ ਲੋਕਲ ਵਿਨੀਪੈਗ ਦੇ ਆਰਟਿਸਟ ਵੱਲੋਂ ਜਿਹੜੀਆਂ ਸਟੋਰੀਜ਼ ਨੇ ਉਹ ਲੈ ਕੇ ਆਉਂਦੇ ਰਹਾਂਗੇ ਅਤੇ ਉਮੀਦ ਕਰਦੇ ਕਿ ਤੁਸੀਂ ਪ੍ਰੋਗਰਾਮ ਨੂੰ ਇਸੇ ਤਰ੍ਹਾਂ ਹੀ ਪਸੰਦ ਕਰਦੇ ਰਹੋਗੇ ਹਰ ਮੰਗਲਵਾਰ 1 ਵਜੇ ਤੋਂ ਲੈ ਕੇ 2 ਵਜੇ ਤੱਕ ਤੁਹਾਡੇ ਨਾਲ ਰੂਬਰੂ ਹੁੰਦੇ ਹਾਂ FM 101.5 'ਤੇ ਅਤੇ ਨੈਕਸਟ ਸੈਗਮੈਂਟ ਦੇ ਵਿੱਚ ਕੁਝ ਤੁਹਾਡੇ ਲਈ ਗੀਤ ਅਤੇ ਜੇ ਤੁਹਾਡੇ ਕੋਈ ਵੀ ਵਿਚਾਰ ਨੇ ਪ੍ਰੋਗਰਾਮ ਦੇ ਬਾਰੇ ਤਾਂ ਜ਼ਰੂਰ ਸਾਨੂੰ ਵਿਰਸਾ ਵਾਈਬਸ ਰੇਡੀਓ ਦੇ ਇੰਸਟਾਗ੍ਰਾਮ ਪੇਜ 'ਤੇ ਤੁਸੀਂ DM ਕਰਕੇ ਅਤੇ ਸਾਡੇ ਨਾਲ ਸਾਂਝੇ ਕਰ ਸਕਦੇ ਹੋ
ਮਿੱਟੀ ਦਾ ਪੁਤਲਾ ਮਿੱਟੀ ਨੂੰ ਰੋਂਦਾ ਘੁੰਮ ਗਏ ਦੇ ਬਾਰਨੀ ਆਟੇ ਦੀਆਂ ਕੋਈ ਚਿੜੀਆਂ ਨੂੰ ਆਖੋ ਉੱਡ ਕੇ ਹੀ ਆ ਜੋ ਇੱਕ ਵਾਰਨੀ ਮਿੱਟੀ ਦਾ ਪੁਤਲਾ ਮੱਥੇ
ਤੇ ਲਾ ਕੇ ਲਾ ਦੇਵਾਂ ਸਿਰ ਵਾਲਾ ਪਾਰਨੀ ਮਿੱਟੀ ਦਾ ਪੁਤਲਾ ਮਿੱਟੀ ਨੂੰ ਰੋਂਦਾ ਗੁੰਮ ਗਏ
ਖਾਸ ਲੱਗੀ ਪਈ ਐ ਝੋਰਿਆਂ ਚ ਚਾਚੀ ਉਦਾਸ ਦੱਬੀ ਪਈ ਐ ਨਿਆਈ
ਚੱਕ ਦੇਣੇ ਸੀ ਲਾ ਕੇ ਯੂਏਪੀਏ ਜੇਲਾਂ ਵਿੱਚ ਧੱਕ ਦੇਣੇ ਸੀ ਸ਼ਹੀਦਾਂ ਨੇ ਜੋ ਦੇਖੇ ਸੀ ਸ਼ਹੀਦਾਂ ਨੇ ਜੋ ਦੇਖੇ ਸੀ ਖੁਆਬ ਬਾਰੇ ਸੋਚਿਆ ਸੋਚਣਾ ਜੇ ਹੋਇਆ ਸੋਚਣਾ ਜੇ ਹੋਇਆ ਤਾਂ ਪੰਜਾਬ ਬਾਰੇ ਸੋਚਿਓ
We couldn't have done it without you. UMFM's listener funding drive, Pledge-O-Rama, is in the books. And once again, your support came through in a big way. The money raised this year goes right back into the station towards new projects, much-needed upgrades, and the programming you count on. Because of you, UMFM will keep sounding like UMFM for years to come. So once again, thank you for your generous support.
Did you know that Winnipeg is home to a brand new pair of world-class recording studios? That's right. No Fun Club has been designed to provide an uncompromising space for sonic creativity. From the purpose-built acoustic environments, to the extensive vintage gear collection, to the analog and digital workflow options, to the kitchen, No Fun Club has been thoughtfully curated to accommodate and inspire musicians and engineers alike. So whatever your vibe, we've got you covered. Visit nofunclub.com to learn more about our safer space policy, accessibility, gear list, and more.
One, two, three.
This is Casey from Elliott Brood. You're listening to CJUM 101.5 FM in Winnipeg, home of the mighty, mighty Weaker Thens.
Come take a ride.